ਪਰ ਉਹ ਬਾਹਰ ਜ਼ਰੂਰ ਨਿਕਲੇ ਹੁਕਮ ਵਿੱਚ, ਪਰ ਦਰਵਾਜ਼ੇ ਤੇ ਬੈਠਾ ਰਹੇ ਕਿ ਫਿਰ ਬੁਲਾਏਗਾ, ਫਿਰ ਬੁਲਾਏਗਾ। ਤਾਂ ਇੰਨੀ ਜਦੋਂ ਸਿਦਕ ਦੀ ਇੰਤਹਾ ਹੁੰਦੀ ਹੈ ਤਾਂ ਫਿਰ ਗੁਰੂ ਸਿੱਖ ਕੋਲ ਉੱਠ ਕੇ ਆਪ ਚਲਾ ਜਾਂਦਾ ਹੈ। ਫਿਰ ਉਸਨੂੰ ਕਹਿੰਦਾ ਹੈ ਕਿ ਆ ਥੋੜੀ ਜਿਹੀ ਚਰਨ ਦੀ ਧੂੜ ਮੈਨੂੰ ਦੇ, ਮੈਂ ਤੇਰੇ ਚਰਨਾਂ ਦੀ ਧੂੜ ਮੰਗਦਾ ਹਾਂ। ਇਹ ਕਿਉਂ ਹੋਇਆ ਕਿ ਸਿੱਖ ਗੁਰੂ ਨੂੰ ਚੰਗਾ ਲੱਗ ਗਿਆ, ਚੰਗਾ ਲੱਗਾ ਤਾਂ ਧੂੜ ਮੰਗੀ। ਬੰਦਾ ਉਹਦੀ ਧੂੜ ਮੰਗੇਗਾ ਜਿਹੜਾ ਉਸਨੂੰ ਚੰਗਾ ਲੱਗਦਾ। ਤਾਂ ਇੰਨੀ ਉਡੀਕ ਕੋਈ ਕਰੇ, ਇੰਨੀ ਘਾਲਣਾ ਕੋਈ ਕਰੇ ਤਾਂ ਗੱਲ ਲੇਖੇ ਵਿੱਚ ਪੈਣੀ ਸ਼ੁਰੂ ਹੁੰਦੀ ਹੈ, ਦਾਵਾ ਉਸ ਰਾਹ ਤੇ ਨਹੀਂ ਚੱਲਦਾ। ਅੱਜ ਜਿਹੜੀ ਪੌੜੀ ਗੁਰੂ ਨਾਨਕ ਸਾਹਿਬ ਨੇ ਕਹੀ ਉਹ ਇਹਦੇ ਨਾਲ ਸੰਬੰਧਿਤ ਹੈ। ਇੱਥੇ ਸ਼ਬਦ ਵਰਤਿਆ ਵੀ ਜੇ ਮੈਂ ਤੀਰਥ ਨਹਾ ਵੀ ਲਵਾਂ ਤੇ ਉਹਨੂੰ ਪ੍ਰਵਾਨ ਹੀ ਨਹੀਂ ਹੋਇਆ ਤੇ ਨਹਾ ਕੇ ਕੀ ਕਰਾਂਗਾ। ਇੱਥੇ ਤੀਰਥ ਨਹਾਉਣ ਦੇ ਅਰਥ ਨੇ ਘਾਲਣਾ ਕਰਨੀ, ਭਾਵੇਂ ਇੱਕੋ ਹੀ ਲਫ਼ਜ਼ ਵਰਤਿਆ ਨਾ। ਤੀਰਥ ਦਾ ਮਤਲਬ ਕੀ ਹੈ? ਕੋਈ ਬੰਦਾ ਕਿਸੇ ਨਦੀ ਤੇ ਜਾ ਰਿਹਾ ਇਸ਼ਨਾਨ ਕਰਨ ਵਾਸਤੇ, ਤੁਰਦਾ ਹੈ ਥੱਕ ਜਾਂਦਾ ਹੈ, ਵਾਪਸ ਆਉਂਦਾ ਹੈ ਥੱਕ ਜਾਂਦਾ ਹੈ। ਜਿੰਨੇ ਵੀ ਕਰਮ ਨੇ ਸਾਰੇ ਜਿਹੜੇ ਗੁਰੂ ਨੇ ਦੱਸੇ ਨੇ, ਸਵੇਰੇ ਜਾਗਣਾ, ਬਾਣੀ ਪੜ੍ਹਨੀ, ਸੇਵਾ ਕਰਨੀ ਸਾਰਾ ਦਿਨ, ਜਲ ਵਰਤਾਉਣਾ, ਸਾਰੇ ਕੰਮ ਕਰਨੇ। ਪਰ ਸਤਿਗੁਰੂ ਨੇ ਕਰਨ ਵਾਲੇ ਨੂੰ ਸੁਚੇਤ ਕਰ ਦਿੱਤਾ, ਕਹਿਣ ਲੱਗੇ ਵੇਖੀ ਕਿਤੇ ਇਹ ਨਾ ਭਾਵਨਾ ਬਣਾਈ ਕਿ ਮੈਂ ਕੀਤਾ ਹੈ ਤੇ ਹੁਣ ਮੇਰਾ ਦਾਵਾ ਹੋ ਗਿਆ ਆਪਣੇ ਗੁਰੂ ਤੇ ਵੀ ਤੂੰ ਮੈਨੂੰ ਜ਼ਰੂਰ ਹੀ ਪ੍ਰਵਾਨ ਕਰੇਗਾ। ਇਹ ਉਹਦੀ ਮਰਜ਼ੀ ਅੱਗੇ ਹੈ, ਹੋ ਸਕਦਾ ਉਹ ਕਵੇ ਜਾ ਤੇਰੀ ਸੇਵਾ ਨਹੀਂ ਪ੍ਰਵਾਨ ਮੈਨੂੰ। ਇਸ ਤਰ੍ਹਾਂ ਦਾ ਕੁਝ ਰਾਹ ਹੈ। ਤਾਂ ਗੁਰੂ ਸਾਹਿਬ ਨੇ ਜਿਹੜੇ ਮੈਂ ਥੋੜੇ ਜਿਹੇ ਪੌੜੀ ਦੇ ਅਰਥ ਪਹਿਲਾਂ ਕਹਿ ਦਿਆਂ ਜਿਹਦੇ ਦੁਆਲੇ ਅਸੀਂ ਘੁੰਮਣਾ ਹੈ, ਇਹ ਗੁਰੂ ਸਾਹਿਬ ਕਹਿੰਦੇ ਜੇ ਮੈਂ ਇਹ ਸਭ ਕੁਝ ਕਰ ਵੀ ਲਵਾਂ ਗੁਰੂ ਨੂੰ ਖੁਸ਼ ਕਰਨ ਵਾਸਤੇ, ਰੱਬ ਨੂੰ ਖੁਸ਼ ਕਰਨ ਲਈ ਜੋ ਗੁਰੂ ਨੇ ਕਿਹਾ ਸਾਰਾ ਮਿਣ ਮਿਣ ਕੇ ਕਰਾਂ, ਵੀ ਇਸ ਵੇਲੇ ਉੱਠਣਾ, ਇਸ ਵੇਲੇ ਸੌਣਾ, ਇਸ ਤਰ੍ਹਾਂ ਖਾਣਾ ਇੰਨਾ ਕੁ, ਪਹਿਨਣਾ ਇਸ ਤਰ੍ਹਾਂ ਦਾ, ਬੋਲਣਾ ਇਸ ਤਰ੍ਹਾਂ ਹੈ, ਵੇਖਣਾ ਇਸ ਤਰ੍ਹਾਂ ਹੈ, ਇਹ ਸਾਰਾ ਕੁਝ ਮੈਂ ਠੀਕ ਠੀਕ ਵੀ ਕਰਦਿਆਂ, ਪਰ ਜੇ ਮੈਂ ਤੈਨੂੰ ਚੰਗਾ ਨਾ ਲੱਗਾਂ, ਤੀਰਥ ਨਾਵਾਂ ਜੇ ਤਿਸ ਭਾਵਾਂ, ਇਹ ਸਾਰਾ ਕੁਝ ਤੇ ਤਾਂ ਹੀ ਤੂੰ ਪ੍ਰਵਾਨ ਕਰਨਾ ਹੈ ਜੇ ਮੈਂ ਤੈਨੂੰ ਚੰਗਾ ਲੱਗ ਗਿਆ। ਫਿਰ ਤੂੰ ਕਿਵੇਂ ਸਾਡੇ ਤੇ ਖੁਸ਼ ਹੋਵੇਂ, ਕਿਵੇਂ ਅਸੀਂ ਤੈਨੂੰ ਚੰਗੇ ਲੱਗੀਏ, ਉਹ ਕਿਹੜਾ ਤਰੀਕਾ ਹੈ? ਜੇ ਨਾ ਪਾਇਆ ਉਸਨੂੰ ਚੰਗਾ ਨਾ ਲੱਗਿਆ ਤੇ ਗੱਲ ਨਹੀਂ ਬਣੇਗੀ। ਨਾ ਚੰਗਾ ਲੱਗਣ ਦਾ ਕਾਰਨ ਇਹ ਹੀ ਹੈ, ਕਰਮ ਮਾੜੇ ਨਹੀਂ ਇਹ ਸਾਰੇ, ਬੜੇ ਉੱਤਮ ਨੇ ਜਿਹੜੇ ਗੁਰੂ ਕਾ ਹੁਕਮ ਸੀ ਜਾਂ ਦੂਜੇ ਧਰਮਾਂ ਨੇ ਆਪਣੇ ਰਹਿਬਰ ਜਿਹੜੇ ਅਨੁਆਈਆਂ ਨੂੰ ਕਹੇ ਨੇ ਇਸ ਤਰ੍ਹਾਂ ਕਰੋ। ਕਰਮ ਤਾਂ ਗਲਤ ਨਹੀਂ ਹਨ, ਵੀ ਤੂੰ ਮਿਹਨਤ ਕਰ, ਬਾਣੀ ਪੜਿਆ ਕਰ, ਨਾਮ ਜਪਿਆ ਕਰ, ਸੇਵਾ ਕਰਿਆ ਕਰ, ਅੰਮ੍ਰਿਤ ਪਾਨ ਕਰ ਲੈ, ਇਸ ਤਰ੍ਹਾਂ ਜੀਵਨ ਨੂੰ ਬਿਤਾ, ਕਰਮ ਨਹੀਂ ਮਾੜੇ। ਪਰ ਗੁਰੂ ਨੂੰ ਇਹ ਅਸੀਂ ਜਦੋਂ ਕਰ ਵੀ ਲਏ ਤਾਂ ਚੰਗੇ ਕਿਉਂ ਨਹੀਂ ਲੱਗੇ? ਕਿਉਂਕਿ ਕਰਕੇ ਜਾ ਕੇ ਮਨ ਵਿੱਚ ਦਾਵਾ ਕਰ ਲਿਆ ਕਿ ਮੈਂ ਹੁਣ ਸਾਰਾ ਕੁਝ ਕਰ ਲਿਆ ਠੀਕ ਠੀਕ, ਹੁਣ ਵਹੀ ਕੱਢੋ ਤੇ ਮੇਰੇ ਨਾਲ ਕਰੋ ਹਿਸਾਬ, ਮੈਂ ਕੀਤਾ ਹੈ ਤੇ ਇਹਦਾ ਫਲ ਦਿਓ ਮੈਨੂੰ। ਹਜ਼ੂਰ ਨੇ ਕਿਹਾ ਨਹੀਂ ਇਸ ਤਰ੍ਹਾਂ ਨਹੀਂ, ਫਿਰ ਜਾ ਤੂੰ, ਫਿਰ ਕਰ ਪਰਤ ਕੇ, ਇਸ ਤਰ੍ਹਾਂ ਨਹੀਂ ਇੱਥੇ ਗੱਲ ਬਣਨੀ, ਦਾਵਾ ਨਹੀਂ। ਇਹ ਤਾਂ ਰਾਹ ਇਸ ਤਰ੍ਹਾਂ ਦਾ, ਗੁਰੂ ਸਾਹਿਬ ਨੇ ਕਿਹਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ, ਜੇ ਮੈਂ ਤੈਨੂੰ ਚੰਗਾ ਨਹੀਂ ਲੱਗਾ ਤੇ ਮੈਂ ਨਹਾ ਕੇ ਵੀ ਕੀ ਕਰਾਂਗਾ, ਇਹ ਸਾਰੇ ਕੰਮ ਲੇਖੇ ਵਿੱਚ ਨਹੀਂ ਪੈਣਗੇ। ਹਾਂ ਇੱਕ ਗੱਲ ਕਹੀ, ਜੇਤੀ ਸਿਰਠ ਉਪਾਈ, ਇਹ ਗੱਲ ਅੱਗੇ ਫਿਰ ਵੱਖਰੇ ਅਰਥ ਕਰਾਂਗੇ। ਤਾਂ ਦਾਵਾ ਨਹੀਂ ਚੱਲਦਾ। ਜਿਹੜੀ ਵਿਚਾਰ ਮੈਂ ਬੇਸ ਵਿੱਚ ਹੁਣ ਤੱਕ ਕਹੀ ਉਹਦਾ ਮਤਲਬ ਇਹ ਕਿ ਅੱਜ ਦੀ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਵੇਖੀ ਭੁੱਲਣਾ ਜਾਈ, ਕਰਮ ਜ਼ਰੂਰ ਕਰ ਪਰ ਦਾਵਾ ਨਾ ਕਰੀ। ਜੇ ਦਾਵਾ ਕੀਤੋ ਹੀ ਕੀਤਾ ਹੋਇਆ ਅੱਗੇ ਨਹੀਂ ਪ੍ਰਵਾਨ ਹੋਣਾ। तू ठीक भी करे ते दावा भी ना करे फिर भी तेनू गुरु प्यार ना करे फिर भी उलामा ना दई अखीर तक मार दे अपने आप नू ते जदों तेरा अखीरला हिस्सा मर जाएगा उहदे तों अगे रब शुरू हो जाएगा उहदे तों अगे जीवन शुरू हो जाएगा उहदे तों पहला ते सारा कूड़ ही है ते कूड़ दे अर्थ आपां कीते सन दुख झूठ दे अर्थ दुख ने एक बंदे दे दो ना इको चीज दे दो ना वह केड़ी चीज उहनू ही दुख कहिंदे ने उहनू झूठ कहिंदे ਤਾਂ ਸਤਿਗੁਰੂ ਨੇ ਤੇ ਇੱਥੋਂ ਤੱਕ ਬਚਨ ਕੀਤਾ ਕਿ ਸਭ ਤੋਂ ਪਹਿਲਾਂ ਦਾਅਵੇ ਤੋਂ ਬਿਨਾਂ ਵਾਲਾ ਜੀਵਨ ਜਿਹਦੇ ਵਿੱਚ ਕੋਈ ਅਧਿਕਾਰ ਨਹੀਂ ਮੈਨੂੰ ਇਹ ਚਾਹੀਦਾ ਸਿੱਖ ਦੇ ਮੂੰਹ ਤੇ ਨਿਕਲਦਾ ਹੀ ਨਹੀਂ ਹੈ ਹਾਂ ਉਹ ਥੋੜਾ ਥੋੜਾ ਅੰਦਰੋਂ ਕਹਿੰਦਾ ਵੀ ਮੈਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ ਦੇ ਇਹ ਗੱਲ ਅਰਦਾਸ ਜ਼ਰੂਰ ਕਰਦਾ ਹੈ ਕਿ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਪਰ ਸਿੱਖ ਨਹੀਂ ਕਹਿੰਦਾ ਕੋਈ ਅਵਸਥਾ ਦੇ ਕਿਉਂਕਿ ਉਹ ਮੰਗ ਹੀ ਰੁਕਾਵਟ ਬਣ ਜਾਏਗੀ ਅਵਸਥਾ ਬਣਨ ਵਿੱਚ ਰੁਕਾਵਟ ਬਣੇਗੀ ਤਾਂ ਕਬੀਰ ਜੀ ਨੇ ਉਦਾਹਰਣ ਦਿੱਤੀ ਕਹਿਣ ਲੱਗੇ ਮਹਿੰਦੀ ਜਿਹੜੀ ਹੈ ਉਹਦਾ ਡਲਾ ਹੁੰਦਾ ਹੈ ਪੱਥਰ ਦਾ ਉਹਨੂੰ ਪੀਸਿਆ ਜਾਂਦਾ ਉਹਨੇ ਆਪਣੇ ਆਪ ਨੂੰ ਪਿਸ਼ਾਬ ਵੀ ਲਿਆ ਬਰੀਕ ਹੋ ਗਈ ਪਾਊਡਰ ਬਣ ਗਈ ਧੂੜਾ ਬਣ ਗਈ ਆਟਾ ਬਣ ਗਈ ਤੇ ਪੀਸ ਕੇ ਪੀਸਣ ਵਾਲੇ ਨੇ ਉਸ ਮਹਿੰਦੀ ਨੇ ਆਪਣੇ ਉੱਪਰ ਕਿਸੇ ਦੇ ਪੈਰਾਂ ਵਿੱਚ ਲੱਗਣ ਵਾਸਤੇ ਹੱਥਾਂ ਵਿੱਚ ਲੱਗਣ ਵਾਸਤੇ ਕਿੰਨਾ ਦੁੱਖ ਸਹਿਆ ਆਪਣੇ ਉੱਤੇ ਚੋਟਾਂ ਖਾਧੀਆਂ ਆਪਣਾ ਰੂਪ ਹੀ ਬਦਲ ਦਿੱਤਾ ਉਹਨੂੰ ਕੋਈ ਮਿਲਣ ਲਈ ਆਇਆ ਤੇ ਉਹ ਮਹਿੰਦੀ ਨੂੰ ਲੱਭਦਾ ਫਿਰੇ ਕਿੱਥੇ ਤਾਂ ਉਹਨੇ ਜਵਾਬ ਦਿੱਤਾ ਮੈਂ ਹਾਂ ਇੱਥੇ ਉਹਨੇ ਕਿਹਾ ਤੇਰਾ ਤੇ ਰੂਪ ਹੀ ਨਹੀਂ ਰਿਹਾ ਬਦਲ ਦਿੱਤਾ ਰੂਪ ਸਾਰਾ ਉਹਦਾ ਹੁਣ ਧੂੜਾ ਬਣ ਗਿਆ ਪਹਿਲਾਂ ਡਲੀ ਸੀ ਉਹ ਪਰ ਜਿਹਨੇ ਰਗੜਿਆ ਸੀ ਉਹਨੇ ਡੱਬੇ ਵਿੱਚ ਪਾ ਕੇ ਰੱਖ ਦਿੱਤੀ 2 ਸਾਲ ਪਰਤ ਕੇ ਪੁੱਛੇ ਹੀ ਨਹੀਂ ਤੂੰ ਕਿੱਥੇ ਹੁੰਦੀ ਜ਼ਰੂਰੀ ਨਹੀਂ ਉਹ ਪੈਰਾਂ ਨੂੰ ਲਾ ਲਵੇ ਉਦਣ ਹੀ ਪਰ ਉਹ ਉੱਥੇ ਉਸ ਥਾਂ ਤੇ ਡੱਬੇ ਵਿੱਚ ਪਈ ਹੋਈ ਹੈ ਤੇ ਉਡੀਕ ਜ਼ਰੂਰ ਕਰ ਰਹੀ ਹੈ ਕਿ ਇੱਕ ਦਿਨ ਪੀਣ ਵਾਲਾ ਮੇਰੇ ਵਿੱਚ ਪਾਣੀ ਜ਼ਰੂਰ ਪਾਏਗਾ ਮੈਨੂੰ ਜ਼ਰੂਰ ਘੋਲੇਗਾ ਤੇ ਜ਼ਰੂਰ ਆਪਣੇ ਹੱਥਾਂ ਪੈਰਾਂ ਤੇ ਲਾਏਗਾ ਉਡੀਕ ਜ਼ਰੂਰ ਹੈ ਇਹਦਾ ਮਤਲਬ ਇਹ ਨਹੀਂ ਜਿਹੜੀ ਗੱਲ ਮੈਂ ਕਰ ਰਿਹਾ ਜਾਂ ਗੁਰੂ ਸਾਹਿਬ ਦੇ ਬਾਣੀ ਦੇ ਅਰਥ ਕਰ ਰਿਹਾ ਕਹਿ ਦਿਆਂ ਤਾਂ ਇਹਦੇ ਭਾਵ ਇਹ ਨਹੀਂ ਕਿ ਸਿੱਖ ਕੁਝ ਵੀ ਨਾ ਕਰੇ ਆਲਸੀ ਹੋ ਜਾਏ ਨਹੀਂ ਇੰਤਜ਼ਾਰ ਤੇ ਉਹਦੇ ਵਿੱਚ ਹੈ ਨਾ ਪਰ ਇੰਤਜ਼ਾਰ ਜਿਹੜੀ ਹੈ ਤਕਰੀਬਨ ਮਿਹਨਤ ਜਿਹੜੀ ਹੈ ਤਕਰੀਬਨ ਬੰਦੇ ਦਾ ਹੰਕਾਰ ਬਣ ਹੀ ਜਾਇਆ ਕਰਦੀ ਹੈ ਉਹਦੇ ਨਾਲ ਕੁਝ ਨਾ ਕੁਝ ਜੋੜੀ ਜਾਂਦਾ ਹੈ ਕੋਈ ਨਾ ਕੋਈ ਕਿਸੇ ਨੂੰ ਮਾਇਆ ਨਾਲ ਚੰਬੜ ਗਈ ਕਿਸੇ ਨੂੰ ਗਿਆਨ ਨਾਲ ਚੰਬੜ ਗਿਆ ਚੰਬੜ ਜ਼ਰੂਰ ਗਿਆ ਚੀਜ਼ਾਂ ਵੱਖਰੀਆਂ ਸਨ ਕਿਸੇ ਨੂੰ ਸੰਸਾਰ ਦੀ ਮਾਇਆ ਚੰਬੜ ਗਈ ਕਿਸੇ ਨੂੰ ਧਰਮ ਦੀ ਮਾਇਆ ਚੰਬੜ ਗਈ 2 ਤਰ੍ਹਾਂ ਦੀ ਹੈ ਨਾ ਚੰਬੜ ਜ਼ਰੂਰ ਗਈ ਲਾਉਣਾ ਸੀ ਨਾਲੋਂ ਕੁਝ ਨਾ ਕੁਝ ਖਾਲੀ ਕਰਨਾ ਸੀ ਸ਼ੁੱਧ ਕਰਨਾ ਸੀ ਆਪਣੇ ਆਪ ਨੂੰ ਪਰ ਉਹਦੇ ਨਾਲ ਤੇ ਹੋਰ 2-4 ਚੀਜ਼ਾਂ ਬੰਨ ਲਈਆਂ ਵੀ ਹੋਰ ਭਾਰ ਵਧਾ ਲਿਆ ਉਹ ਨਹੀਂ ਘਟਿਆ ਅੰਦਰੋਂ ਤਾਂ ਉਸ ਮਹਿੰਦੀ ਲਾਉਣ ਵਾਲੇ ਦੀ ਮਰਜ਼ੀ ਹੈ ਕਿੱਦਣ ਲਾਏ ਜੇ ਨਾ ਲਾਏ ਤੇ ਕਿੰਨਾ ਚਿਰ ਲਾਏ ਉਸ ਮਹਿੰਦੀ ਦਾ ਕੋਈ ਜ਼ੋਰ ਨਹੀਂ ਸਤਿਗੁਰਾਂ ਨੇ ਕੁਝ ਇਸ ਤਰ੍ਹਾਂ ਦਾ ਜੀਵਨ ਬਖਸ਼ਿਆ ਸਿੱਖ ਨੂੰ ਜਿਵੇਂ ਉਸ ਮਹਿੰਦੀ ਦਾ ਹੈ ਕਬੀਰ ਜੀ ਕਹਿੰਦੇ ਨੇ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਆਪਣੇ ਆਪ ਨੂੰ ਪੀਸ ਕੇ ਕਿਹਨੂੰ ਪੀਣਾ ਇੱਥੇ ਕੋਈ ਮਹਿੰਦੀ ਸਿਰਫ ਉਦਾਹਰਨ ਹੈ ਧਿਆਨ ਦਿਓ ਇੱਕ ਗੱਲ ਯਾਦ ਰੱਖਿਓ ਗੁਰੂ ਸਾਹਿਬ ਨੇ ਵਾਰ ਵਾਰ ਕਿਹਾ ਇੱਕ ਦੇਹ ਬੁਝਾਈ ਤੇ ਮੈਂ ਕੱਲ ਵੀ ਕਿਹਾ ਸੀ ਵੀ ਬਾਣੀ ਸਾਰੀ ਬੁਝਾਰਤ ਹੈ ਜਿਹੜੀ ਗੱਲ ਕੀਤੀ ਜਾਂਦੀ ਉਹਦੇ ਵਿੱਚ ਗੱਲ ਹੋਰ ਹੁੰਦੀ ਹੈ ਉਹ ਗੱਲ ਨਹੀਂ ਹੁੰਦੀ ਜੇ ਅਸੀਂ ਇੱਥੇ ਭੁੱਲ ਗਏ ਨਾ ਗੱਲਾਂ ਵਿੱਚ ਵੈਸੇ ਸਾਡੀ ਬੰਦੇ ਦੀ ਮਜਬੂਰੀ ਹੈ ਕਿ ਉਹ ਕਹਾਣੀਆਂ ਦਾ ਕੰਨ ਰਸ ਦਾ ਆਦੀ ਬੜਾ ਹੈ ਹੁਣ ਇਹ ਜਿਹੜਾ ਵਿਸ਼ਾ ਚੱਲ ਰਿਹਾ ਤਾਂ ਮੈਨੂੰ ਵੀ 5-7 ਸਾਲ ਹੋ ਗਏ ਕੰਮ ਕਰਦਿਆਂ, ਮੇਰੇ ਕੋਲ 20-25 ਕਹਾਣੀਆਂ ਹਨ ਜਿਹੜੀਆਂ ਤੁਹਾਨੂੰ 2 ਘੰਟੇ ਸੁਣਾਈ ਜਾਵਾਂ, ਤਾਂ ਉਹਦੇ ਵਿੱਚ ਆਪ ਖੁਸ਼ ਵੀ ਜ਼ਰੂਰ ਹੋ ਜਾਓਗੇ, ਪਰ ਜਿਹੜੀ ਵਿੱਚ ਬੁਝਾਰਤ ਤੇ ਉਹ ਗੱਲ ਸਮਝ ਵਿੱਚ ਨਹੀਂ ਆਏਗੀ। ਮਹਿੰਦੀ ਦੀ ਗੱਲ ਕੀਤੀ ਜਾ ਸਕਦੀ, ਹੁਣ ਮਹਿੰਦੀ ਦਾ ਇੱਕ ਸਲੋਕ ਹੈ ਨਾ, ਮੈਂ ਥੋੜ੍ਹੀ ਜਿਹੀ ਗੱਲ ਇਹਦੇ ਉੱਤੇ ਕਹਿ ਦਿਆਂ ਵੀ ਅਸੀਂ ਕਿੱਥੇ ਗਲਤੀਆਂ ਕਰ ਰਹੇ ਹਾਂ। ਵਿਆਖਿਆਕਾਰ ਵੀ ਇਹ ਮਹਿੰਦੀ ਦੀ ਗੱਲ ਹੈ, ਉਦਾਹਰਣ ਸੀ ਸਿਰਫ, ਪਰ ਇਹਦਾ ਵਿਸ਼ਾ ਸੀ ਕਿ ਆਪ ਪਿਸਾਏ, ਆਪਣੇ ਆਪ ਨੂੰ ਪੀਣਾ। ਇੱਥੇ ਵਿਆਖਿਆ ਤੇ ਹੋਣੀ ਚਾਹੀਦੀ ਸੀ ਆਪਣੇ ਆਪ ਦੀ, ਹੰਕਾਰ ਨੂੰ ਕਿਵੇਂ ਪੀਣਾ, ਪਰ ਅਸੀਂ ਪੂਰਾ ਅੱਧਾ ਘੰਟਾ ਲਾ ਦਿੱਤਾ ਮਹਿੰਦੀ ਉੱਗਦੀ ਕਿੱਥੇ ਵੇ, ਕਿਹੜੇ ਇਲਾਕੇ ਵਿੱਚ ਚੰਗੀ ਹੁੰਦੀ ਹੈ, ਕਿੰਨੀ ਨਸਲਾਂ ਦੀ ਹੈ, ਕਿੰਨੇ ਦਿਨਾਂ ਵਿੱਚ ਮਹਿੰਦੀ ਲੱਗਦੀ ਹੈ ਬੂਟੇ ਨੂੰ, ਬੂਟਾ ਕਿੱਡਾ ਕੁ ਹੁੰਦਾ ਹੈ, ਗੋਡੀ ਕਿੰਨੀ ਵਾਰੀ ਕਰਨੀ ਪੈਂਦੀ ਹੈ, ਫਿਰ ਇਹਨੂੰ ਤੋੜਦੇ ਕਿਵੇਂ ਨੇ, ਫਿਰ ਇਹ ਬਣਦੀ ਕਿਵੇਂ ਹੈ, ਕਿੰਨੇ ਰੁਪਈਏ ਕਿਲੋ ਵਿਕਦੀ ਹੈ, ਕਿਹੜੇ ਪਾਸੇ ਲੈ ਕੇ ਤੁਰ ਪਏ ਗੱਲ ਨੂੰ। ਹੈ ਨਾ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਕਿ ਜਿਹੜੀਆਂ ਅਸੀਂ, ਜਿਨ੍ਹਾਂ ਦਾ ਸਿਰਫ ਸਹਾਰਾ ਲਿਆ ਗਿਆ ਸੀ ਪਰ ਅਸੀਂ ਉਹ ਹੀ ਫੜ ਲਈਆਂ, ਅੱਗੇ ਨਹੀਂ ਤੁਰੇ, ਜਿਹਦੇ ਵੱਲ ਗੁਰੂ ਸਾਹਿਬ ਨੇ ਜਿਸ ਗੱਲ ਨੂੰ ਸਮਝਾਉਣ ਲਈ ਗੱਲ ਕੀਤੀ ਸੀ। ਆ 20-20, 40-40 ਸਾਲ ਦੇ ਪੁਰਾਣੇ ਸਰੋਤੇ ਮੈਨੂੰ ਮਿਲੇ, ਸਾਰੀਆਂ ਕਹਾਣੀਆਂ ਚੇਤੇ, ਉਹਦਾ ਤੱਤ ਦਾ ਪਤਾ ਹੀ ਨਹੀਂ ਅਜੇ ਤੱਕ ਵੀ ਉਹ ਕਹਾਣੀ ਗੱਲ ਕਿਹੜੀ ਕਹਿ ਰਹੀ। ਉਦਾਹਰਣ ਦਿੱਤੀ ਗਈ, ਉਦਾਹਰਣ ਚੇਤੇ ਕਰ ਲਈ, ਸਾਰੀਆਂ ਉਦਾਹਰਨਾਂ ਚੇਤੇ, ਤੇ ਜਦੋਂ ਕਥਾ ਸ਼ੁਰੂ ਹੁੰਦੀ ਹੈ, ਕਈ ਸਰੋਤੇ ਮੈਂ ਸੁਣੇ ਉਹ ਕਹਿੰਦੇ ਜਦੋਂ ਗਿਆਨੀ ਦੀ ਕਥਾ ਸ਼ੁਰੂ ਕਰਦੇ ਸਾਨੂੰ ਸਾਰਾ ਪਤਾ ਲੱਗ ਜਾਂਦਾ ਅੱਜ ਕਿਹੜੀ ਕਥਾ ਹੋਣੀ ਹੈ, ਕਿਉਂਕਿ ਉਹ ਯਾਦ ਹੋ ਗਈਆਂ, ਸਾਰੀਆਂ ਉਦਾਹਰਨਾਂ ਚੇਤੇ ਵਿੱਚ ਆ ਗਈਆਂ। ਪਰ ਉਹ ਜਿਹੜੀ ਗੁਰੂ ਸਾਹਿਬ ਨੇ ਕਹੀ ਨਾ ਕਿ ਇਹ ਇੱਕ ਬੁਝਾਰਤ ਹੈ, ਗੁਰਾ ਇੱਕ ਦੇਹ ਬੁਝਾਈ, ਇਹ ਬੁਝਾਰਤ ਹੈ, ਤੱਤ ਕਿਹੜਾ ਹੈ, ਹੁਣੇ ਸ਼ਬਦ ਹੈ ਕਿ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ, ਆਪਣੇ ਆਪ ਨੂੰ ਪੀਣਾ ਹੈ। ਆਪਣਾ ਆਪ ਕੀ ਹੈ? ਸਰੀਰ। ਸਰੀਰ ਨੂੰ ਤਾਂ ਪੀਣ ਦੀ ਕੋਈ ਲੋੜ ਨਹੀਂ ਹੈ, ਇਹਨੂੰ ਤੇ ਥੋੜਾ ਜਿਹਾ ਬਚਾ ਕੇ ਰੱਖ, ਇਹਦੇ ਵਿੱਚ ਤਾਂ ਕੰਮ ਕਰਨਾ ਹੈ, ਇਹਦੇ ਅੰਦਰ ਹੈ ਕੁਝ ਜਿਹੜਾ ਪੀਣ ਵਾਲਾ ਰਹਿ ਗਿਆ, ਨਾ ਮਹਿੰਦੀ ਪੀਸਣੀ ਹੈ ਨਾ ਸਰੀਰ ਪੀਸਣਾ ਹੈ। ਜਿਹੜਾ ਚੋਰ ਸੀ ਉਹ ਤੇ ਫਿਰ ਬਚਾ ਲਿਆ ਸੀ, ਮਹਿੰਦੀ ਪੀ ਦਿੱਤੀ ਸਾਰੀ, ਸਰੀਰ ਨੂੰ ਵੀ ਪੀ ਦਿੱਤਾ। ਜਿਹੜਾ ਚੋਰ ਸੀ ਨਾ ਤੀਸਰੇ ਨੰਬਰ ਤੇ ਅੰਦਰ ਲੁਕ ਕੇ ਬੈਠ ਗਿਆ, ਹੰਕਾਰ ਨੂੰ ਪੀਣਾ ਸੀ। ਜਿਹੜਾ ਵਾਰ ਵਾਰ ਅੰਦਰੋਂ ਬੋਲਦਾ ਮੈਂ ਇਹ ਕੀਤਾ ਹੈ, ਮੇਰੇ ਕਰਕੇ ਇਹ ਹੋਇਆ, ਮੇਰੀ ਇੰਨੀ ਯੋਗਤਾ ਸੀ ਮੈਨੂੰ ਮਿਲਿਆ ਕੁਝ ਨਹੀਂ, ਇਹ ਉਹ ਹੈ, ਮੈਂ ਇੰਨਾ ਪੁਰਾਣਾ ਆਦਮੀ ਮੈਨੂੰ ਅਜੇ ਕੁਝ ਨਹੀਂ ਮਿਲਿਆ, ਮੈਂ ਇੰਨਾ ਕੀਤਾ, ਇੰਨੇ ਸਾਲ ਲਾਏ, ਇੰਨੀ ਮਿਹਨਤ ਕੀਤੀ, ਇੰਨੇ ਪਾਠ ਕੀਤੇ, ਇੰਨੇ ਕਰਾਏ, ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਜਿਵੇਂ ਗੁਰੂ ਨੇ ਕਿਹਾ, ਮੈਨੂੰ ਕੁਝ ਨਹੀਂ ਮਿਲਿਆ। ਇਹਨੂੰ ਪਿਸਣਾ, ਇਹਨੂੰ ਕਿਹਾ ਵੀ ਆਪ ਪਿਸਾਏ, ਇਹਨੂੰ ਖਤਮ ਕਰਨਾ। ਜਿੱਦਣ ਇਹ ਚੀਜ਼ ਅੰਦਰੋਂ ਚੁੱਪ ਕਰ ਗਈ, ਉਦਣ ਅਗਲੀ ਗੱਲ ਸ਼ੁਰੂ ਹੋ ਗਈ। ਭਾਈ ਮੰਝ ਜੀ ਨੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੇ ਜਦੋਂ ਉਹ ਸਮੇਤ ਬਾਲਣ ਦੀ ਪੰਡ ਖੂਹ ਵਿੱਚ ਡਿੱਗ ਪਏ, ਬਾਹਰ ਕੱਢਿਆ, ਗਲਵਕੜੀ ਵਿੱਚ ਲਿਆ, ਸੇਵਾ ਪ੍ਰਵਾਨ ਹੋ ਗਈ, ਤੇ ਸ਼ਬਦ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ, ਕਹਿਣ ਲੱਗੇ ਮੰਝ ਅੱਜ ਤੂੰ ਮੈਨੂੰ ਬਹੁਤ ਚੰਗਾ ਲੱਗਣਾ ਜੇ ਤੇ ਸੁਭਾਵਾਂ। ਸੇਵਾ ਕਈ ਸਾਲਾਂ ਤੋਂ ਕਰ ਰਿਹਾ ਸੀ ਪਰ ਉਹ ਆਹ ਜਿਹੜੀ ਗੱਲ ਅੱਜ ਬਣੀ ਇਹ ਨਹੀਂ ਸੀ, ਅੱਜ ਤੂੰ ਮੈਨੂੰ ਬਹੁਤ ਚੰਗਾ ਲੱਗ ਰਿਹਾ ਤੇ ਦੱਸ ਤੈਨੂੰ ਕੁਝ ਚਾਹੀਦਾ ਹੈ, ਤੇਰੀ ਮੰਗ ਪੂਰੀ ਕਰ ਦਈਏ। ਤੇ ਭਾਈ ਮੰਝ ਜੀ ਬੋਲਦੇ ਨਹੀਂ, ਦੋ ਵਾਰੀ ਪੁੱਛਿਆ, ਤੀਜੀ ਵਾਰੀ ਪੁੱਛਿਆ, ਚੌਥੀ ਵਾਰੀ ਪੁੱਛਿਆ, ਤੇ ਭਾਈ ਮੰਝ ਜਿਵੇਂ ਪੱਥਰ ਦੇ ਹੁੰਦੇ ਅੰਦਰ ਕਿਤੇ ਧਿਆਨ ਵਿੱਚ ਜੁੜੇ, ਤੇ ਗੁਰੂ ਅਰਜਨ ਦੇਵ ਜੀ ਨੇ ਬਾਂਹ ਫੜ ਕੇ ਹਿਲਾਇਆ, ਕਹਿਣ ਲੱਗੇ ਮੰਝ ਤੂੰ ਮੇਰੀ ਗੱਲ ਨਹੀਂ ਸੁਣਦਾ ਪਿਆ, ਮੈਂ ਤੈਨੂੰ ਕਿਹਾ ਵੀ ਜੇ ਕੁਝ ਚਾਹੀਦਾ ਤੇ ਦੱਸ, ਅੱਜ ਅਸੀਂ ਜੋ ਕਹੇਗਾ ਉਹ ਹੀ ਦੇ ਦਿਆਂਗੇ। ਭਾਈ ਮੰਝ ਬੜੇ ਚਿਰ ਬਾਅਦ ਬੋਲੇ, ਕਹਿਣ ਲੱਗੇ ਮਹਾਰਾਜ ਗੱਲ ਤਾਂ ਮੈਂ ਤੁਹਾਡੀ ਪਹਿਲੀ ਵਾਰੀ ਹੀ ਸੁਣ ਲਈ ਸੀ ਕਿ ਤੁਸੀਂ ਇਹ ਕਹਿ ਰਹੇ ਹੋ ਵੀ ਜੋ ਕੁਝ ਚਾਹੀਦਾ ਮੰਗ ਲੈ, ਪਰ ਮੈਨੂੰ ਕੀ ਚਾਹੀਦਾ, ਮੈਂ ਅੰਦਰੋਂ ਮਨ ਤੋਂ ਪੁੱਛਣ ਗਿਆ ਸੀ ਤੇ ਜਿਵੇਂ ਤੁਸੀਂ ਮੈਨੂੰ ਬੁਲਾਉਂਦੇ ਹੋ ਮੈਂ ਨਹੀਂ ਬੋਲਦਾ। ਮੈਂ ਮਨ ਨੂੰ ਕਈ ਵਾਰੀ ਪੁੱਛਿਆ ਵੀ ਤੈਨੂੰ ਕੁਝ ਚਾਹੀਦਾ, ਉਹ ਮਨ ਅੱਗੋਂ ਨਹੀਂ ਬੋਲਦਾ ਪਿਆ। ਹੁਣ ਫਿਰ ਉਹਨੇ ਕੀ ਜਵਾਬ ਦਿੱਤਾ? ਕਹਿਣ ਲੱਗੇ ਮੇਰੇ ਮਨ ਨੇ ਜਵਾਬ ਦਿੱਤਾ, ਮੰਜ ਬਾਹਰ ਗੁਰੂ ਅਰਜਨ ਦੇਵ ਜੀ ਨੂੰ ਕਹਿ ਦੇ ਵੀ ਮੈਨੂੰ ਹੁਣ ਕੁਝ ਨਹੀਂ ਚਾਹੀਦਾ, ਸਭ ਕੁਝ ਮਿਲ ਗਿਆ ਮੈਨੂੰ, ਅਜੇ ਬਾਕੀ ਕੁਝ ਰਿਹਾ ਹੀ ਨਹੀਂ, ਮੈਨੂੰ ਸਭ ਕੁਝ ਮਿਲ ਗਿਆ। ਸਤਿਗੁਰਾਂ ਨੇ ਫਿਰ ਇੱਕ ਵਾਰੀ ਮੱਥਾ ਫੜ ਕੇ ਭਾਈ ਮੰਜ ਦਾ ਆਪਣੀ ਛਾਤੀ ਨਾਲ ਲਾਇਆ। ਕਹਿਣ ਲੱਗੇ ਮੰਜ ਅੱਜ ਤੈਨੂੰ ਸਿੱਖੀ ਮਿਲ ਗਈ ਹੈ, ਅੱਜ ਤੈਨੂੰ ਜੀਵਨ ਮਿਲ ਗਿਆ। ਅਸੀਂ ਤੇ ਉਹਦੀ ਵੀ ਵਿਆਖਿਆ ਇੱਧਰ ਜੋੜ ਦਿੱਤੀ ਵੀ ਮੰਜ ਨੇ ਕੁਝ ਨਾ ਕੁਝ ਮੰਗ ਹੀ ਲਿਆ ਹੋਵੇਗਾ, ਕੋਈ ਮਾਇਆ ਮੰਗੀ ਹੋਵੇਗੀ ਜ਼ਰੂਰ। ਅਸਲ ਵਿੱਚ ਉਹ ਵੇਖਿਆ ਗੁਰੂ ਅਰਜਨ ਦੇਵ ਜੀ ਨੇ ਆਖਰੀ ਟੈਸਟ ਕਰਕੇ ਕਿ ਕਿਤੇ ਕੁਝ ਬੋਲਦਾ ਹੈ ਅੰਦਰੋਂ, ਹੈ ਕਿਸੇ ਕੋਨੇ ਵਿੱਚ ਲੁਕਿਆ ਹੋਇਆ ਕੁਝ ਕੂੜ ਕਿ ਕੁਝ ਮੰਗੇ, ਝੰਜੋੜ ਕੇ ਵੇਖਿਆ ਵਿੱਚੋਂ ਕੁਝ ਨੇ ਨਿਕਲਿਆ। ਸਿਰ ਤੇ ਰੱਖਿਆ ਹੱਥ, ਜਿਹੜਾ ਮਨ ਕਹਿੰਦਾ ਸੀ ਮੈਨੂੰ ਕੁਝ ਨਹੀਂ ਚਾਹੀਦਾ, ਸਾਰੇ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਉਹਦੇ ਵਿੱਚ ਪਾ ਦਿੱਤੀਆਂ, ਸਭ ਕੁਝ ਭਰ ਦਿੱਤਾ। ਬਸ ਇਹ ਤੇ ਇੱਕ ਜੀਵਨ ਦੀ ਬੁਝਾਰਤ ਹੈ, ਬੰਦਾ ਜਿੰਨਾ ਚਿਰ ਰੱਬ ਤੋਂ ਬਹੁਤਾ ਮੰਗਦਾ ਹੈ ਉਹਨਾਂ ਚਿਰ ਰੱਬ ਥੋੜਾ ਦਿੰਦਾ ਹੈ। ਜਿਉਂ ਜਿਉਂ ਮੰਗਾਂ ਘੱਟ ਹੁੰਦੀਆਂ ਜਾਂਦੀਆਂ ਰੱਬ ਦੇਣ ਦੀ ਤਿਆਰੀ ਕਰਨ ਲੱਗ ਪੈਂਦਾ ਹੈ, ਤੇ ਜਿੱਦਣ ਬੰਦਾ ਬਿਲਕੁਲ ਕਹਿ ਦਿੰਦਾ ਮੈਨੂੰ ਚਾਹੀਦਾ ਕੁਝ ਨਹੀਂ, ਉਦਣ ਗੁਰੂ ਸਭ ਕੁਝ ਉਹਦੀ ਝੋਲੀ ਵਿੱਚ ਪਾ ਦਿੰਦਾ ਹੈ। ਇਹ ਕੁਝ ਇਹਨੂੰ ਕਿਹਾ ਸੀ ਕਿ ਉਲਟੀ ਗੰਗ ਵਹਾਇਓਨ, ਬੜਾ ਉਲਟਾ ਕੰਮ ਹੈ ਕਿ ਕੋਈ ਮੰਗੇ ਤਾਂ ਉਹਨੂੰ ਮਿਲੇ ਨਾ, ਕੋਈ ਕਵੇ ਮੈਨੂੰ ਨਹੀਂ ਚਾਹੀਦਾ ਤੇ ਗੁਰੂ ਉਹਦੇ ਪਿੱਛੇ ਦੌੜ ਕੇ ਜਾਏ ਵੀ ਆ ਦੱਸ ਕੀ ਚਾਹੀਦਾ। ਇਸ ਤਰ੍ਹਾਂ ਦਾ ਹੈ ਕੁਝ ਇਹ ਵਿਸ਼ਾ, ਤਾਂ ਹੀ ਤੇ ਜੀਵਨ ਦੀ ਸਮਝ ਨਹੀਂ ਆਉਂਦੀ ਮਨੁੱਖ ਨੂੰ, ਤਾਂ ਹੀ ਤੇ ਧਰਮ ਦੀ ਵੀ ਸਮਝ ਨਹੀਂ ਆਉਂਦੀ, ਕਿੱਥੇ ਆਉਂਦੀ ਹੈ ਸਮਝ। ਧਾਰਮਿਕ ਲੋਕ ਨੇ, ਧਾਰਮਿਕ ਲੋਕਾਂ ਦੀ ਗਿਣਤੀ ਬਹੁਤ ਹੈ, ਪਰ ਧਰਮ ਬੰਦੇ ਦੇ ਜੀਵਨ ਵਿੱਚ ਹੋਵੇ ਤਾਂ ਬੜਾ ਵਿਰਲਾ, ਬਹੁਤ ਘੱਟ ਹੈ। ਇਹ ਤਾਂ ਸੰਸਾਰ ਦੀ ਕਾਰ ਹੈ ਨਾ, ਇਹ ਤਾਂ ਵਾਜਾ ਜਿੱਧਰ ਦਾ ਵੱਜਦਾ ਅਸੀਂ ਵੀ ਇੱਕ ਡਗਾ ਵਜਾ ਦਿੰਦੇ ਹਾਂ, ਕੋਈ ਬਹੁਤੀ ਵੱਡੀ ਗੱਲ ਨਹੀਂ। ਇਹ ਤਾਂ ਇੱਕ ਹਨੇਰੀ ਹੈ ਸੰਸਾਰ ਦੇ ਵਿੱਚ, ਬਹੁਤੇ ਲੋਕ ਜਿਹੜੇ ਕੰਮ ਨੂੰ ਕਰਦੇ ਉਹ ਤਾਂ ਹਨੇਰੀ ਦੇ ਨਾਲ ਉੱਡਣ ਵਾਲੇ ਕੱਖ ਦੀ ਤਰ੍ਹਾਂ ਉੱਡਦੇ ਰਹਿੰਦੇ ਨੇ। ਜੇ ਅੱਜ ਇੱਧਰ ਨੂੰ ਚੱਲ ਰਹੀ, ਜੇ ਪੀਲੀਆਂ ਪੱਗਾਂ ਵਾਲੇ ਜਾਦੇ ਤਾਂ ਜਾਦਿਆਂ ਨੇ ਬੰਨ ਲਈਆਂ, ਜੇ ਜਕਾਰੇ ਜਾਦਿਆਂ ਨੇ ਛੱਡੇ ਪਿੱਛੋਂ ਜਕਾਰੇ ਬੁਲਾ ਦਿੱਤੇ, ਤੇ ਜੇ ਦੂਸਰਾ ਪਾਸਾ ਸ਼ੁਰੂ ਹੋਇਆ ਵੀ ਪਤਿਤ ਜਾਦੇ ਹੋ ਗਏ, ਫਿਰ ਪਤਿਤ ਹੀ ਜਾਦੇ ਹੋ ਗਏ। ਤੁਹਾਡੇ ਸਾਹਮਣੇ ਹੈ ਨਾ ਰਿਜ਼ਲਟ, ਲਹਿਰ ਦੀ ਗੱਲ ਹੈ। ਇੱਕ ਗੱਲ ਯਾਦ ਰੱਖੋ, ਉਹ ਬੰਦੇ ਕਦੀ ਧਾਰਮਿਕ ਨਹੀਂ ਹੁੰਦੇ ਜਿਹੜੇ ਲਹਿਰ ਨਾਲ ਧਾਰਮਿਕ ਹੁੰਦੇ ਨੇ, ਚੇਤੇ ਰੱਖਣਾ ਚਾਹੀਦਾ ਇਸ ਗੱਲ ਨੂੰ। ਉਹ ਬੰਦੇ ਧਾਰਮਿਕ ਨਹੀਂ ਹੁੰਦੇ, ਇਹ ਇੱਕ ਕੌੜਾ ਸੱਚ ਜ਼ਰੂਰ ਹੈ। ਇਹ ਕੁਝ ਲੋਕਾਂ ਨੂੰ ਚੰਗਾ ਨਹੀਂ ਲੱਗੇਗਾ, ਲਹਿਰ ਨਾਲ ਜਿਹੜੇ ਬੰਦੇ ਬਹੁਤੇ ਧਾਰਮਿਕ ਹੋ ਜਾਂਦੇ, ਜੋ ਛੇਲੇ ਉਹ ਧਾਰਮਿਕ ਨਹੀਂ ਹੁੰਦੇ, ਸਮਾਂ ਪਾ ਕੇ ਧਰਮ ਨੂੰ ਉਸ ਖੱਡ ਵਿੱਚ ਡੇਗਣਗੇ ਜਿੱਥੋਂ ਕੱਢਣਾ ਔਖਾ ਹੋ ਜਾਂਦਾ। ਤੁਹਾਡੇ ਸਾਹਮਣੇ ਅੱਜ ਸਭ ਕੁਝ, ਅੱਜ ਹਰ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣ ਵਾਲਾ ਇਸ ਚਿੰਤਾ ਵਿੱਚ ਜ਼ਰੂਰ ਹੈ ਨਾ ਅੰਦਰੋਂ ਅੰਦਰੀ, ਵੀ ਆਪਣੀ ਸਿੱਖੀ ਕਾਇਦੇ ਕਾਨੂੰਨ ਜਿਹੜੇ ਕਲਗੀਧਰ ਪਾਤਸ਼ਾਹ ਨੇ ਬਖਸ਼ੇ ਸਨ ਉਹਨਾਂ ਨੂੰ ਕਿਵੇਂ ਬਚਾਈਏ, ਕੀ ਉਪਰਾਲਾ ਕਰੀਏ, ਕੋਈ ਸਮਝ ਨਹੀਂ ਆ ਰਹੀ। ਇਹ ਤਾਂ ਇੱਕ ਦੂਜੀ ਗੱਲ ਹੈ ਵੀ ਵੱਡੇ ਵੱਡੇ ਸ਼ਹਿਰਾਂ ਵਿੱਚ ਵੱਡੇ ਵੱਡੇ ਅਸੀਂ ਸਮਾਗਮ ਕਰ ਲਏ, ਚਲੋ ਚੰਗੀ ਗੱਲ ਹੈ। ਆ ਥੋੜੇ ਜਿਹਾ ਥਾਵਾਂ ਤੇ ਜਿੱਥੇ ਭਰਮਾਰ ਹੈ ਉੱਥੇ ਹੋਰ ਭਰਮਾਰ ਹੋ ਗਈ, ਪਰ ਆ ਥੋੜਾ ਜਿਹਾ 40-20 ਕਿਲੋਮੀਟਰ ਥੋੜਾ ਜਿਹਾ ਬਾਹਰ ਤਾਂ ਨਿਕਲ ਕੇ ਦੇਖੋ ਪਿੰਡਾਂ ਵਿੱਚ ਕੀ ਹਾਲਾਤ ਹੈ, ਕਿੰਨੇ ਨੌਜਵਾਨਾਂ ਦੇ ਸਿਰ ਤੇ ਕੇਸ ਹਨ, ਕਿੰਨੇ ਕੁ ਸਿੱਖੀ ਵਿੱਚ ਹਨ, ਉਹ ਹਾਲਾਤ ਕੌਣ ਵੇਖਦਾ। ਤਾਂ ਇਹ ਕੀ ਹੁੰਦਾ ਹੈ, ਲਹਿਰ ਕਦੀ ਵੀ ਧਾਰਮਿਕ ਵਿਅਕਤੀ ਪੈਦਾ ਨਹੀਂ ਕਰਦੀ, ਉਹ ਇੱਕ ਇਮੋਸ਼ਨਲ ਵਿਸ਼ਾ ਹੁੰਦਾ ਹੈ। ਜਿਹੜੇ ਭਾਈ ਤਾਰੂ ਸਿੰਘ ਪੈਦਾ ਹੋਏ ਕਿੰਨੇ ਕੁ ਸਿੱਖ ਸਨ, ਉਦੋਂ ਲਹਿਰ ਕਿੰਨੀ ਸੀ, ਬੜੇ ਥੋੜੇ ਸੀ ਨਾ। ਜਦੋਂ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਰਾਹ ਰੋਕ ਕੇ ਖੜੇ ਹੋ ਜਾਂਦੇ ਨੇ, ਕਹਿਣ ਲੱਗੇ ਨਹੀਂ ਲੰਘਣ ਦੇਣਾ, ਖਾਲਸੇ ਦਾ ਰਾਜ ਹੋ ਗਿਆ, ਕਿੰਨੇ ਕੁ ਸਿੱਖ ਸਨ, ਸਿੱਖ ਤਾਂ ਮਿਲਦੇ ਹੀ ਕੋਈ ਨਹੀਂ ਸੀ ਉਦੋਂ। ਵੇਖਣ ਵਾਸਤੇ ਸਿੱਖ ਨਹੀਂ ਸੀ ਮਿਲਦਾ ਉਸ ਟਾਈਮ ਜਦੋਂ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਕਿਸੇ ਝਾੜੀ ਦੇ ਓਹਲੇ ਬੈਠੇ ਸੀ ਤੇ ਉਥੋਂ ਲੰਘ ਰਹੇ ਸਨ। ਕੁਝ ਲੋਕ ਆਪਸ ਵਿੱਚ ਗੱਲਾਂ ਕਰਦੇ, ਇੱਕ ਨੇ ਕਿਹਾ ਸਿੱਖ ਲੱਗਦੇ ਨੇ, ਦੂਸਰੇ ਨੇ ਕਿਹਾ ਵੀ ਸਿੱਖ ਨਹੀਂ ਹੋਣੇ, ਜੇ ਸਿੱਖ ਹੁੰਦੇ ਤਾਂ ਲੁਕ ਕੇ ਨਾ ਬਹਿੰਦੇ, ਸਿੰਘ ਨਹੀਂ ਲੱਗਦੇ। ਇਹ ਗੱਲ ਸੁਣ ਲਈ, ਅੰਦਰ ਜਾਗ ਪਈ ਅਣਖ, ਜਾ ਕੇ ਰਾਹ ਰੋਕ ਦਿੱਤਾ, ਸ਼ਾਹੀ ਸੜਕ ਬੰਦ ਕਰ ਦਿੱਤੀ। ਤੁਸੀਂ ਵੇਖਿਆ ਇਤਿਹਾਸ, ਰੋਕ ਦਿੱਤਾ ਕਾਹਦੇ ਵਾਸਤੇ, ਦੱਸਣ ਵਾਸਤੇ ਵੀ ਅਸੀਂ ਹਾਂ ਇਸ ਧਰਤੀ ਤੇ। ਰੋਕਿਆ ਉਹਨਾਂ ਨੂੰ, ਪੁੱਛਿਆ ਕੌਣ ਹੋ, ਕਹਿਣ ਲੱਗੇ ਖਾਲਸਾ ਹੈ, ਖਾਲਸੇ ਦਾ ਰਾਜ ਹੋ ਗਿਆ। ਤਾਂ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਇੰਨੀ ਜ਼ਰੂਰਤ ਕਰਨੀ ਦੋ ਸਰੀਰਾਂ ਨੇ ਕਿ ਸੈਂਕੜੇ ਫੌਜ ਦਾ ਮੁਕਾਬਲਾ ਕਰਨਾ ਤੇ ਸ਼ਹੀਦੀ ਜਾਮ ਪੀ ਜਾਣਾ, ਕਿੰਨੀ ਕੁ ਲਹਿਰ ਸੀ ਉਦੋਂ। ਜਿਹੜੇ ਸ਼ਹੀਦ ਪੈਦਾ ਹੋਏ ਨੇ ਉਹ ਲਹਿਰ ਨੇ ਪੈਦਾ ਨਹੀਂ ਕੀਤੇ, ਉਹ ਆਪਣੇ ਆਪ ਪੈਦਾ ਹੁੰਦੇ ਨੇ। ਜਦੋਂ ਵੀ ਇਸ ਧਰਤੀ ਤੇ ਕੋਈ ਸੱਚਾਈ ਵਾਸਤੇ ਸ਼ਹੀਦ ਹੁੰਦਾ ਹੈ, ਉਹਦੇ ਪਿੱਛੇ ਭੀੜ ਕੋਈ ਨਹੀਂ ਹੁੰਦੀ, ਉਹ ਇਕੱਲਾ ਹੀ ਹੁੰਦਾ ਹੈ। ਉਹ ਆਪਣੀ ਮੰਜ਼ਿਲ ਨੂੰ ਆਪ ਮਿੱਥਦਾ ਹੈ, ਉਹ ਆਪਣੇ ਔਖੇ ਰਸਤਿਆਂ ਨੂੰ ਆਪ ਚੁਣ ਲੈਂਦਾ ਹੈ, ਕਿਉਂਕਿ ਉਹਨੂੰ ਉਹਨਾਂ ਕੰਡਿਆਂ ਤੇ ਉੱਤੇ ਤੁਰਨ ਦਾ ਵੀ ਇੱਕ ਸਵਾਦ ਆਉਂਦਾ ਹੈ। ਸੰਸਾਰ ਵਾਸਤੇ ਉਹ ਦੁਖੀ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਾ ਰਹੇ ਨੇ ਪੈਰ ਨੰਗੇ, ਪੋਹ ਦੇ ਦਿਨ ਪੈਰਾਂ ਵਿੱਚ ਜੁੱਤੀ ਨਹੀਂ, ਖੂਨ ਵਗਦਾ ਪੈਰਾਂ ਵਿੱਚੋਂ। ਜੇ ਇੱਕ ਬੰਦਾ ਬਾਹਰੋਂ ਦੇਖੇਗਾ ਤੇ ਸਲਾਹ ਦੇਏਗਾ ਕਿਹੜੇ ਚੱਕਰ ਵਿੱਚ ਪੈ ਗਏ। ਔਰੰਗਜ਼ੇਬ ਜੋ ਕਹਿੰਦਾ ਸੁਲਾਹ ਕਰ ਲਓ, ਆਰਾਮ ਨਾਲ ਬੈਠੋ, ਪਰ ਉਹਨਾਂ ਨੇ ਕਿਹਾ ਨਹੀਂ, ਇਹਨਾਂ ਕੰਡਿਆਂ ਤੇ ਤੁਰਿਆਂ ਜਦੋਂ ਮੇਰੇ ਪੈਰਾਂ ਵਿੱਚੋਂ ਖੂਨ ਨਿਕਲਦਾ ਹੈ, ਮੇਰੇ ਪੈਰਾਂ ਦੇ ਵਿੱਚ ਨਾਮ ਦੀਆਂ ਧੁਨੀਆਂ ਚੱਲਦੀਆਂ ਨੇ, ਪਰਮਾਤਮਾ ਦੀ ਯਾਦ ਹੋਰ ਡੂੰਘੀ ਹੋ ਜਾਂਦੀ ਹੈ, ਉਹਦਾ ਉਹ ਸਵਾਦ ਹੈ। ਇਸ ਲਈ ਕਿਸੇ ਸਚਿਆਰ ਮਨੁੱਖ ਨੂੰ ਜਦੋਂ ਕੋਈ ਸ਼ਹੀਦ ਕਰਨ ਲੱਗਾ ਤੇ ਉਹਨੂੰ ਜ਼ਖਮ ਆ ਗਏ ਪਹਿਲਾਂ, ਤਾਂ ਉਹ ਬੇਹੋਸ਼ ਹੋ ਗਿਆ ਤੇ ਤਸ਼ੱਦਦ ਕਰਨ ਵਾਲਿਆਂ ਨੇ ਡਾਕਟਰ ਨੂੰ ਬੁਲਾ ਲਿਆ। ਉਹਨੇ ਕਿਹਾ ਥੋੜੀ ਥੋੜੀ ਮਲਮ ਲਾ ਦਿਓ। ਇਹਨੇ ਨੂੰ ਉਹਨੂੰ ਹੋਸ਼ ਆ ਗਈ, ਉਹਨੇ ਵੇਖਿਆ ਇੱਕ ਸੱਜਣ ਪਿਆਰ ਨਾਲ ਮਲਮ ਪਿਆ ਲਾਉਂਦਾ ਹੈ। ਉਹਨੇ ਕਿਹਾ ਉਹ ਕਿਉਂ ਮਲਮ ਲਾਉਂਦਾ, ਮੇਰਾ ਸਾਰਾ ਸਵਾਦ ਹੀ ਖਰਾਬ ਕਰ ਦਿੱਤਾ ਤੂੰ, ਮੇਰਾ ਸਾਰੇ ਜੀਵਨ ਦਾ ਰਾਹ ਸੀ ਤੂੰ ਗਵਾ ਦਿੱਤਾ, ਇਹ ਜ਼ਖਮ ਤੇ ਮੇਰੀ ਜ਼ਿੰਦਗੀ ਦਾ ਸ਼ਿੰਗਾਰ ਨੇ ਆਪਣੇ ਰੱਬ ਨੂੰ ਖੁਸ਼ ਕਰਨ ਵਾਸਤੇ, ਇੱਥੇ ਮਲਮ ਨਾ ਲਾ, ਜੇ ਮੇਰੇ ਹੱਕ ਵਿੱਚ ਤੇ ਉੱਤੇ ਥੋੜਾ ਥੋੜਾ ਲੂਣ ਪਾ ਦੇ, ਨਮਕ ਛੜਕੋ, ਨਮਕ ਛੜਕੋ, ਮਜ਼ਾ ਇਸੀ ਮੇ ਆਤਾ ਹੈ, ਨਈ ਆਦਤ ਮੇਰੇ ਜ਼ਖਮੋਂ ਕੋ ਮਲਮ ਲਗਵਾਣੇ ਕੀ। ਉਹ ਕੋਈ ਜ਼ਿੰਦਗੀ ਹੈ, ਉਹ ਲੋਕ ਕਦੀ ਵੀ ਭੀੜਾਂ ਨਾਲ ਨਹੀਂ ਤੁਰਦੇ, ਉਹਨਾਂ ਦੀ ਜ਼ਿੰਦਗੀ ਦੇ ਫੈਸਲੇ ਜਾਂ ਉਹਨਾਂ ਦੇ ਗੁਰੂ ਨਾਲ ਹੁੰਦੇ ਨੇ, ਜਾਂ ਰੱਬ ਨਾਲ ਤੇ ਜਾਂ ਆਪਣੇ ਆਪ ਨਾਲ। ਵੇਖਣ ਵਿੱਚ ਔਖਾ ਲੱਗਦਾ ਉਹਨਾਂ ਦਾ ਰਸਤਾ ਸਾਨੂੰ, ਕਿਉਂਕਿ ਅਸੀਂ ਦੇਹਾਂ ਨਾਲ ਜੁੜੇ ਹੋਏ ਹਾਂ, ਅਸੀਂ ਪਦਾਰਥਾਂ ਨਾਲ ਬੱਝੇ ਹੋਏ ਹਾਂ, ਅਸੀਂ ਸੰਸਾਰ ਨੂੰ ਫੜ ਲਿਆ ਤੇ ਗੁਰੂ ਨੇ ਉਹਨਾਂ ਨੂੰ ਦੱਸ ਦਿੱਤਾ ਹੈ ਜਿੱਦਣ ਤੂੰ ਇਹ ਦੇਹ ਛੱਡੇਗਾ ਤੇਰੀ ਅਗਲੀ ਦੁਨੀਆਂ ਦੇ ਦਰਵਾਜ਼ੇ ਮੈਂ ਖੋਲ ਦਿਆਂਗਾ, ਅਗਲੀ ਦੁਨੀਆਂ ਮੈਂ ਤੈਨੂੰ ਦਿਆਂਗਾ। ਇਸ ਕਰਕੇ ਉਹ ਕੁਰਬਾਨੀ ਕਰਦੇ। ਤਾਂ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ, ਆਪਣੇ ਆਪ ਨੂੰ ਪੀਣਾ, ਕਬੀਰ ਜੀ ਦੇ ਸ਼ਬਦ, ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ, ਇਸ ਗੱਲ ਨੂੰ ਪੀ ਦੇ ਅੰਦਰੋਂ ਕਿ ਮੈਂ ਕੁਝ ਕੀਤਾ, ਇਹਨੂੰ ਖਤਮ ਕਰ ਦੇ। ਆਪ ਪਿਸਾਏ ਪਿਸਾਏ ਤੈਂ ਸਹਿ ਪਾ ਬਾਤ ਨਾ ਪੁੱਛਿਆ, ਕਬੂ ਨਾ ਲਾਈ ਪਾਏ। ਕਹਿਣ ਲੱਗੇ ਉਸ ਮਹਿੰਦੀ ਵਿੱਚ ਕੋਈ ਹੰਕਾਰ ਨਹੀਂ, ਕੋਈ ਦਾਵਾ ਨਹੀਂ ਕਿ ਮੈਨੂੰ ਪੀ ਤੇ ਲਿਆ, ਪੈਰੀ ਕਿਉਂ ਨਹੀਂ ਲਾਇਆ, ਤੇਰੀ ਮਰਜ਼ੀ ਹੈ ਪੀਣ ਵਾਲਿਆ, ਪੈਰੀ ਲਾਉਣਾ ਤੇ ਲਾ ਦੇ, ਜੇ ਪੀ ਕੇ ਇਸ ਤਰ੍ਹਾਂ ਹੀ ਰੱਖਣਾ ਤੇ ਰੱਖੀ ਰੱਖ, ਜੇ ਤੂੰ ਇਸ ਤਰ੍ਹਾਂ ਹੀ ਮੈਨੂੰ ਰਹਿਣ ਦੇਣਾ ਤੇ ਤੇਰੀ ਮਰਜ਼ੀ ਹੈ, ਸਿੱਖ ਦਾ ਜੀਵਨ ਹੈ। ਜੇ ਅਸੀਂ ਉਹਨੂੰ ਚੰਗੇ ਤਾਂ ਲੱਗਾਂਗੇ ਜੇ ਅਵਸਥਾ ਬਣ ਜਾਏਗੀ, ਕਰੀਏ ਸਭ ਕੁਝ, ਗੁਰੂ ਨੇ ਜੋ ਕੁਝ ਕਿਹਾ, ਪਰ ਇੱਕ ਗੱਲ ਕਹੀਏ, ਜੇ ਜਿੱਥੇ ਤੂੰ ਰੱਖਣਾ ਉੱਥੇ ਠੀਕ ਹੈ, ਇਹ ਥੋੜਾ ਜਿਹਾ ਅਭਿਆਸ ਔਖਾ ਤੇ ਹੈ, ਸਵਾਦ ਇਹਦੇ ਵਿੱਚ, ਆਨੰਦ ਇਹਦੇ ਵਿੱਚ ਹੈ, ਹੈ ਥੋੜਾ ਜਿਹਾ ਔਖਾ, ਕਿਉਂਕਿ ਫਿਰ ਉਹ ਕਰ ਕਰਕੇ ਵੀ ਵੇਖਦਾ ਵੀ ਕਿੱਥੇ ਕਰਕੇ ਗੱਲ ਖਲੋਤੀ ਹੈ, ਅੜਚਣਾ ਪਾ ਪਾ ਕੇ ਵੇਖਦਾ, ਉਹਨੂੰ ਉੱਚੇ ਥਾਂ ਤੇ ਲੈ ਕੇ ਜਾਣਾ, ਇਸ ਕਰਕੇ ਵਿੱਚ ਵਿੱਚ ਲਮਕਾ ਵੀ ਦਿੰਦਾ ਹੈ, ਪਰ ਉਹਨੂੰ ਸਮਝਣਾ ਬਹੁਤ ਔਖਾ ਹੋ ਜਾਂਦਾ। ਤਾਂ ਜਿੰਨਾ ਚਿਰ ਦਾਵਾ ਹੈ ਉਹਨਾਂ ਚਿਰ ਪ੍ਰਵਾਨਗੀ ਨਹੀਂ। ਇਸ ਕਰਕੇ ਸਤਿਗੁਰੂ ਨੇ ਸਾਨੂੰ ਇੱਕ ਮਾਰਗ ਦੱਸ ਦਿੱਤਾ, ਕਹਿਣ ਲੱਗੇ ਨਾ ਤੂੰ ਆਵੇ ਬਸ ਬਹੁਤ ਕਿਨਾਵਣੇ, ਨਾ ਤੂੰ ਆਵੇ ਬਸ ਬਹੁਤਾ ਦਾਨ ਦੇ, ਦਾਨ ਦਿੱਤਿਆਂ ਵੀ ਤੇਰੇ ਤੇ ਕੋਈ ਦਾਵਾ ਨਹੀਂ, ਨਾ ਤੂੰ ਆਵੇ ਬਸ ਤੀਰਥ ਨਹਾਈਏ, ਕੋਈ ਆਪਣੇ ਧਾਰਮਿਕ ਸਥਾਨਾਂ ਦੀ ਬਹੁਤੀ ਯਾਤਰਾ ਵੀ ਕਰੇ, ਇਹ ਕਵੇ ਵੀ ਮੈਂ ਗੁਰੂ ਨੂੰ ਖੁਸ਼ ਕਰ ਲਿਆ, ਜਾਏ ਜ਼ਰੂਰ, ਪਰ ਇਹ ਕਵੇ ਪੰਜ ਤਖਤਾਂ ਦੀ 25 ਵਾਰ ਕੀਤੀ ਯਾਤਰਾ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਹਿਣਾ ਵੀ ਕਰ ਤਾਂ ਲਈ ਪਰ ਇਹ ਕੀ ਕਹਿ ਦਿੱਤਾ ਤੂੰ, ਇਹਦੇ ਨਾਲ ਤੂੰ ਮੈਨੂੰ ਗੁਲਾਮ ਕਰਨਾ ਚਾਹੁੰਦਾ, ਇਸ ਤਰ੍ਹਾਂ ਨਹੀਂ ਮੈਂ ਤੇਰਾ ਗੁਲਾਮ ਬਣਾਂਗਾ, ਆਇਆ ਕਰ ਜ਼ਰੂਰ, ਕੋਈ ਇਹਦੇ ਵਿੱਚ ਹਰਜ ਨਹੀਂ, ਪਰ ਇਹਦਾ ਲੇਬਲ ਨਾ ਲਾਈ, ਜਿਹੜਾ ਕੰਮ ਮੈਂ ਤੈਨੂੰ ਦੱਸਿਆ ਤੇਰਾ ਨਿੱਜੀ ਜਿਹੜਾ ਉਹ ਕਰਿਆ ਕਰ ਜ਼ਰੂਰ, ਕਿਤੇ ਇਕੱਲਾ ਤੀਰਥਾਂ ਤੇ ਨਾ ਰਹਿ ਜਾਈਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਕਿ ਅਸੀਂ ਤੈਨੂੰ ਚੰਗੇ ਕਿਵੇਂ ਲੱਗਾਂਗੇ, ਕਿਹੜਾ ਤਰੀਕਾ ਹੈ, ਤਰੀਕਾ ਤਾਂ ਦੱਸ ਦਿੱਤਾ, ਜਿਹੜਾ ਤਰੀਕਾ ਸਾਨੂੰ ਸੌਖਾ ਲੱਗਦਾ ਨਾ ਅਸੀਂ ਉਹਨੂੰ ਚੁਣ ਲੈਂਦੇ ਹਾਂ, ਉਹਨੂੰ ਕਹਿ ਦਿੰਦੇ ਆਹ ਧਰਮ ਹੈ, ਉਹ ਤਾਂ ਸੌਖਾ ਹੈ, ਮਾਇਆ ਕੋਲ ਹੈ, ਗੱਡੀਆਂ ਦਾ ਪ੍ਰਬੰਧ ਹੈ, ਰਸਤੇ ਵਿੱਚ ਵਧੀਆ ਤੋਂ ਵਧੀਆ ਹੋਟਲ ਨੇ, ਏਸੀ ਕਮਰੇ ਰਹਿਣ ਵਾਸਤੇ ਯਾਤਰਾ ਕਿਹੜੀ ਔਖੀ ਹੈ, ਉਹ ਹਰ ਰੋਜ਼ ਕਰੀ ਜਾਓ, ਉਹਦੇ ਵਿੱਚ ਔਖਾਈ ਵੀ ਕੀ ਹੈ, ਉੱਥੇ ਕਿਹੜਾ ਤੁਰ ਕੇ ਜਾਣਾ ਹੈ, ਬਾਬਾ ਦਲੀਪ ਸਿੰਘ ਵਾਂਗੂ ਕਾਰ ਸੇਵਾ ਵਾਲਿਆਂ ਵਾਂਗੂ ਵੀ ਸੁੱਕੇ ਪ੍ਰਸ਼ਾਦੇ ਬੰਨ ਲਏ, ਉਹ ਇਸ ਤਰ੍ਹਾਂ ਜਾਂਦੇ ਸੀ ਹਜ਼ੂਰ ਸਾਹਿਬ, ਇੱਕ ਘਾਲਣਾ ਹੈ ਨਾ, ਧਰਮ ਦੇ ਅਰਥ ਹੀ ਨੇ ਵੀ ਕਿਤੇ ਘਾਲਣਾ ਕੀਤੀ ਜਾਏ, ਸਰੀਰ ਨੂੰ ਕਿਤੇ ਥੋੜਾ ਜਿਹਾ ਸਰੀਰ ਦੇ ਵਿਰੋਧ ਵਿੱਚ ਚੱਲਿਆ ਜਾਏ, ਘਾਲਣਾ ਉਸ ਨੂੰ ਕਹਿੰਦੇ, ਮੁਸ਼ਕਤ ਜਿਹੜੀ ਹੈ, ਮੁਸ਼ਕਤ ਦਾ ਮਤਲਬ ਇਹੀ ਹੈ, ਧਰਮ ਦਾ ਮਤਲਬ ਕੀ ਹੈ ਕਿ ਸਰੀਰ ਤੋਂ ਥੋੜਾ ਜਿਹਾ ਪਾਰ ਜਾਣਾ ਹੈ, ਇਹਦੇ ਨੈਗੇਟਿਵ ਤੁਰਨਾ ਥੋੜਾ ਜਿਹਾ, ਇਹ ਤਾਂ ਆਦਤ ਪਈ ਹੋਈ ਵੀ ਨੀਂਦ ਹੀ ਪੂਰੀ ਨਹੀਂ ਹੁੰਦੀ ਇਸ ਦੀ, ਤਾਂ ਇਹਨੂੰ ਤੋੜਨਾ ਹੈ, ਵੀ ਜਿੰਨੀ ਨੀਂਦ ਤੈਨੂੰ ਚਾਹੀਦੀ ਉਨੀ ਮਿਲੇਗੀ, ਬਾਕੀ ਨਹੀਂ ਦਿਆਂਗੇ ਤੈਨੂੰ, 10-20 ਦਿਨ ਡਿੱਗੇਗਾ ਆਪੇ ਠੀਕ ਹੋ ਜਾਏਗਾ, ਇਹ ਹਿਲਿਆ ਹੋਇਆ ਨਾ, ਬੜੇ ਚਿਰ ਦੀ ਅਸੀਂ ਮੰਨ ਰਹੇ ਹਾਂ, ਇਹਦੀ ਪੂਜਾ ਕਰ ਰਹੇ ਹਾਂ, ਵੈਸੇ ਅਸੀਂ ਕਹਿੰਦੇ ਹਾਂ ਸਿੱਖ ਬੜੇ ਵੱਡੇ ਆ, ਮੂਰਤੀ ਨਹੀਂ ਪੂਜਦੇ, ਬਾਕੀ ਕੋਈ ਮੂਰਤੀ ਨਹੀਂ ਪੂਜਦੇ, ਆਪਣੇ ਸਰੀਰ ਦੀ ਪੂਜਾ ਕਰੀ ਜਾਂਦੇ ਹਾਂ, ਜੋ ਕਹਿੰਦਾ ਜੀ ਨੀਂਦ ਆਈ ਹੈ ਚਲੋ ਸਵਾ ਦਿਓ 10-15 ਘੰਟੇ, ਜੋ ਤੂੰ ਕਹਿੰਦਾ ਖਾਣਾ ਚੱਲ ਤੈਨੂੰ ਖਵਾ ਦਿੰਦੇ ਹਾਂ, ਚੱਲ ਹੁਣ ਤੇਰਾ ਉਹ ਕਹੇਗਾ ਮੇਰਾ ਜੀ ਕਰਦਾ ਹੁਣ ਨਿੰਦਿਆ ਸੁਣੀਏ ਥੋੜੀ ਜਿਹੀ, 4 ਬੰਦਿਆਂ ਵਿੱਚ ਉੱਥੇ ਲੈ ਕੇ ਚਲੇ ਜਾਂਗੇ, ਕੋਈ ਨਾਂ ਨਹੀਂ ਇਸ ਨੂੰ। ਸਿੱਖੀ ਦਾ ਤਪ ਕੀ ਹੈ, ਸਿੱਖੀ ਦਾ ਸੰਜਮ ਕੀ ਹੈ, ਧਰਮ ਦੇ ਅਰਥ ਕੀ ਨੇ ਕਿ ਸਰੀਰ ਦੇ ਵਿਰੋਧ ਵਿੱਚ ਖੜੇ ਹੋ ਜਾਣਾ ਕਿ ਤੂੰ ਗਲਤ ਚੱਲ ਰਿਹਾ, ਮਾਰਨਾ ਨਹੀਂ ਇਸ ਨੂੰ, ਪਾਲਣਾ ਹੈ ਜ਼ਰੂਰ, ਪਰ ਇਹਦੇ ਨਾਲ ਇੱਕ ਐਗਰੀਮੈਂਟ ਕਰ ਲੈਣਾ ਵੀ ਤੇਰੀ ਜਿਹੜੀ ਜ਼ਰੂਰਤ ਹੈ ਉਹ ਮੈਂ ਪੂਰੀ ਕਰਾਂਗਾ, ਤੈਨੂੰ ਮੈਂ ਬਦਫੈਲੀ ਨਹੀਂ ਕਰਨ ਦੇਣੀ, ਜੋ ਤੂੰ ਬਿਲਕੁਲ ਕਹੇ ਤੇ ਮੈਂ ਉਸ ਤਰ੍ਹਾਂ ਹੀ ਚੱਲੀ ਜਾਂ, ਤੇਰੀ ਮਿੱਟੀ ਦੀ ਮੂਰਤੀ ਦੀ ਮੈਂ ਸਾਰੀ ਉਮਰ ਤੇਰੀ ਪੂਜਾ ਕਰਦੇ ਰਹਿਣਾ, ਤੈਨੂੰ ਮੇਰੇ ਅਧੀਨ ਹੋਣਾ ਪਏਗਾ, ਤੈਨੂੰ ਮੇਰੇ ਅਨੁਸਾਰ ਚੱਲਣਾ ਪਏਗਾ, ਔਰ ਇਹ ਮੇਰੇ ਸ਼ਬਦ ਵਿੱਚ ਇਹਦਾ ਅਰਥ ਹੈ ਗੁਰੂ ਦੇ ਹੁਕਮ ਵਿੱਚ ਚੱਲਣਾ ਪਏਗਾ ਜੋ ਕੁਝ ਗੁਰੂ ਨੇ ਕਿਹਾ। ਤਾਂ ਯਾਤਰਾ ਦੇ ਅਰਥ ਕੀ ਨੇ, ਉਹ ਤੁਰਦੇ ਸੀ ਤਾਂ ਹਜ਼ੂਰ ਸਾਹਿਬ ਜਾਂਦੇ ਪੈਦਲ ਤੇ ਆਪਣੇ ਪੱਲੇ ਵਿੱਚ 15-20-40 ਪ੍ਰਸ਼ਾਦੇ, ਇੱਕ ਪ੍ਰਸ਼ਾਦਾ ਰੋਜ਼ ਦਾ ਪੱਲੇ ਨਾਲ ਬੰਨ ਲੈਂਦੇ, ਤਾਂ ਉਹ ਸੁੱਕ ਜਾਂਦੇ ਜਿੱਥੇ ਰਾਹ ਵਿੱਚ 24 ਘੰਟਿਆਂ ਬਾਅਦ ਇੱਕ ਪ੍ਰਸ਼ਾਦਾ ਪਾਣੀ ਵਿੱਚ ਭਿਉਂ ਕੇ ਖਾ ਲੈਣਾ, ਫਿਰ ਅੱਗੇ ਤੁਰਨਾ। ਹੁਣ ਜਿਹੜਾ ਬੰਦਾ ਯਾਤਰਾ ਤੇ ਜਾ ਰਿਹਾ, ਜਿੱਦਣ ਗਿਆ ਸੀ ਭਾਰ 80 ਕਿਲੋ ਸੀ, ਜਦੋਂ ਵਾਪਸ ਮੁੜਿਆ 85 ਹੋ ਗਿਆ, ਯਾਤਰਾ ਕਾਹਦੀ ਕੀਤੀ, ਤਾਂ ਖਾਣ ਪੀਣ ਗਿਆ ਸੀ, ਤਾਂ ਇਹ ਉਹੀ ਕੰਮ ਅਸੀਂ ਮੁੜ ਮੁੜ ਕੇ ਦੁਹਰਾ ਰਹੇ ਹਾਂ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਤਰੀਕੇ ਨਾਲ ਚੱਲ, ਜਾ ਜ਼ਰੂਰ ਗੁਰੂ ਕੋਲ, ਗੁਰੂ ਧਾਮਾਂ ਤੇ, ਗਲਤ ਨਹੀਂ, ਸਿੱਖੀ ਦਾ ਹਿੱਸਾ ਹੈ ਇੱਕ, ਪਰ ਜਾਣ ਦੀ ਜੁਗਤ ਸਿੱਖ ਲੈ। ਗੁਰੂ ਕੋਲ ਜਾ ਰਿਹਾ ਥੋੜੇ ਦਿਨ, ਸਰੀਰ ਨੂੰ ਟੰਗ ਦੇ ਕਿੱਲੀ ਤੇ ਥੋੜਾ ਜਿਹਾ, ਇਹਦੀ ਨਾ ਪਰਵਾਹ ਕਰਿਆ ਕਰ, ਇਹਦੀ ਨੀਂਦ ਪੂਰੀ ਕਰਾਉਣੀ, ਇਹਨੂੰ ਐਸ਼ ਦਵਾਉਣੀ ਹੈ, ਫਿਰ ਕੁਝ ਮਿਲੇਗਾ, ਉਹਦੇ ਦਰ ਤੋਂ ਬਰਕਤ ਪਏਗੀ ਝੋਲੀ ਵਿੱਚ। ਤਾਂ ਇਸ ਢੰਗ ਨਾਲ ਬਣੇਗਾ, ਤੇ ਜਿੰਨਾ ਚਿਰ ਇਹ ਨਹੀਂ ਕਰਦੇ ਪ੍ਰਵਾਨਗੀ ਨੇ, ਸਤਿਗੁਰੂ ਨੇ ਬਚਨ ਕਹੇ ਨਾ ਤੂੰ ਆਵੇ ਬਸ, ਇਸ ਤਰ੍ਹਾਂ ਤੂੰ ਅਸੀਂ ਤੈਨੂੰ ਚੰਗੇ ਨਹੀਂ ਲੱਗਦੇ। ਹੁਣ ਇੱਕ ਦੂਜਾ ਵੀ ਤਰੀਕਾ ਹੈ ਜਿਹੜਾ ਅਸੀਂ ਇੱਥੇ ਵੀ ਕਰ ਸਕਦੇ, ਜਿਹਦੇ ਨਾਲ ਸਿੱਖ ਗੁਰੂ ਨੂੰ ਚੰਗਾ ਲੱਗਣ ਲੱਗ ਪੈਂਦਾ। ਦੱਸ ਦਿੱਤਾ ਸਪਸ਼ਟ, ਕੋਈ ਓਹਲਾ ਨਹੀਂ, ਮਿਣ ਮਿਣ ਕੇ ਦੱਸ ਦਿੱਤੀ ਗੱਲ ਕਿ ਜਦੋਂ ਸਿੱਖ ਗੁਰੂ ਨੂੰ ਭਾਉਂਦਾ ਤੇ ਫਿਰ ਗੁਰੂ ਸਿੱਖ ਦੀ ਧੂੜ ਮੰਗਦਾ ਹੈ। ਸ਼ਬਦ ਤੁਸੀਂ ਕਈ ਵਾਰੀ ਸੁਣਿਆ, ਮੈਂ ਦੁਹਰਾ ਦਿਆਂ ਕਿਹੜੇ ਕਿਹੜੇ ਕੰਮ ਨੇ। ਗੱਲ ਇੱਥੋਂ ਸ਼ੁਰੂ ਕੀਤੀ, ਕਹਿਣ ਲੱਗੇ ਤੂੰ ਮੈਨੂੰ ਚੰਗਾ ਲੱਗ ਜਾਏਗਾ, ਕੰਮ ਇੱਥੋਂ ਸ਼ੁਰੂ ਕਰੀ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ। ਭਲਕੇ ਦਾ ਅਰਥ ਹੈ ਸਵੇਰ, ਅੰਮ੍ਰਿਤ ਵੇਲਾ, ਚੌਥਾ ਪੈਰ ਰਾਤ ਦਾ, ਉਦੋਂ ਤੂੰ ਨਾਮ ਦਾ ਧਿਆਨ ਕਰਨਾ ਹੈ ਜਾਂ ਜਪਣਾ ਹੈ, ਜਪ ਜਿਵੇਂ ਜਿੱਥੇ ਕਰਕੇ ਤੂੰ ਤੁਰ ਰਿਹਾ ਹੈ। ਹਰ ਨਾਮ ਤੇ ਆਵੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ। ਇਹ ਪਹਿਲਾ ਕੰਮ ਕਰ, ਫਿਰ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ। ਇਹ ਸਾਰੇ ਰਾਹ ਨੇ ਜਦੋਂ ਸਿੱਖ ਗੁਰੂ ਨੂੰ ਚੰਗਾ ਲੱਗਦਾ। ਇਸ਼ਨਾਨ ਕਰੇ, ਅੰਮ੍ਰਿਤਸਰ ਨਹਾਵੇ, ਪਹਿਲਾਂ ਬਾਹਰੋਂ ਸਰੀਰ ਨੂੰ ਧੋ ਲਵੇ, ਫਿਰ ਅੰਦਰਲੇ ਸਰੀਰ ਨੂੰ ਧੋਵੇ, ਮਨ ਨੂੰ। ਉੱਥੇ ਅੰਮ੍ਰਿਤਸਰ ਵਿੱਚ ਇਸ਼ਨਾਨ ਕਰਨ ਦਾ ਭਾਵ ਹੈ ਸ਼ਬਦ ਨੂੰ ਜਪੇ, ਸ਼ਬਦ ਦੁਆਰਾ ਮਨ ਨੂੰ ਧੋਏ। ਇਸ਼ਨਾਨ ਕਰੇ, ਅੰਮ੍ਰਿਤਸਰ ਨਹਾਵੇ, ਫਿਰ ਕੀ ਕਰੇ? ਉਪਦੇਸ਼ ਗੁਰੂ, ਜਿਹੜਾ ਤੈਨੂੰ ਗੁਰੂ ਨੇ ਉਪਦੇਸ਼ ਦਿੱਤਾ ਹੋਇਆ, ਨਾਮ ਦਾਨ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੇ ਪੰਜਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤੈਨੂੰ ਨਾਮ ਦਿੱਤਾ ਹੈ, ਜੋ ਵੀ ਦਿੱਤਾ ਉਹ ਤੈਨੂੰ ਪਤਾ, ਸਾਰਾ ਕਰੀ, ਇੱਕ ਹਿੱਸਾ ਨਾ ਫੜਨੀ ਉਹਦਾ, ਸਾਰਾ ਦਿੱਤਾ ਹੈ ਨਾ, ਮੂਲ ਮੰਤਰ ਵੀ ਦਿੱਤਾ, ਗੁਰਮੰਤਰ ਦੋਵੇਂ ਦਿੱਤੇ ਨਾ। ਕੋਈ ਬੰਦਾ ਜੇ ਆਪਣੀ ਮਰਜ਼ੀ ਨਾਲ ਇੱਕ ਹਿੱਸਾ ਕੱਟਦਾ ਹੈ, ਇੱਕ ਗੱਲ ਯਾਦ ਰੱਖੋ, ਜਿਹੜੀ ਮਰਿਆਦਾ ਗੁਰੂ ਗੋਬਿੰਦ ਸਿੰਘ ਨੇ ਬਣਾਈ, ਪੰਥ ਨੇ ਬਣਾਈ, ਉਹਦੇ ਤੋਂ ਬਾਹਰ ਜਾ ਕੇ ਜੋ ਮਰਜ਼ੀ ਕਰੋ, ਪ੍ਰਵਾਨ ਨਹੀਂ ਹੈ। ਇਹ ਤੇ ਆਪਣੇ ਆਪਣੇ ਘਰਾਂ ਵਿੱਚ ਹੁਣ ਅੰਮ੍ਰਿਤ ਤਿਆਰ ਹੋਣਾ ਸ਼ੁਰੂ ਹੋ ਗਿਆ। ਕੋਈ ਕਹਿੰਦਾ ਜੀ ਬਾਣੀਆਂ ਇੰਨੀਆਂ ਘੱਟ ਕਰ ਦਿਓ, ਕੋਈ ਕਹਿੰਦਾ ਮੂਲ ਮੰਤਰ ਦੀ ਤਾਂ ਲੋੜ ਹੀ ਨਹੀਂ ਹੈ, ਆਪਣੀ ਮਤ ਹੈ ਨਾ। ਜਿਹੜਾ ਸਿਧਾਂਤ ਕਲਗੀਧਰ ਪਾਤਸ਼ਾਹ ਨੇ ਔਰ ਮਿਲ ਕੇ ਪੰਥ ਨੇ ਬਣਾਇਆ ਬਾਅਦ ਵਿੱਚ, ਉਹੀ ਪ੍ਰਵਾਨ ਹੈ। ਜੋ ਆਪਣੀ ਮਰਜ਼ੀ ਨਾਲ ਬਣਾਇਆ ਗਿਆ, ਗੁਰੂ ਸਾਹਿਬ ਨੇ ਕਿਹਾ ਮੈਨੂੰ ਇਹਦੇ ਵਿੱਚ ਕੁਝ ਨਹੀਂ ਮਿਲਣਾ, ਮਰਜ਼ੀ ਤੂੰ ਆਪਣੀ ਕਰਨੀ, ਮੈਂ ਆਪਣੀ ਕਰ ਲਾਂਗਾ, ਦੌੜ ਕਿੱਥੋਂ ਤੱਕ ਜਾਣਾ, ਤੂੰ ਕਰਨਾ ਤੇ ਕਰ ਲੈ, ਨਹੀਂ ਕਰਨਾ ਤੇਰੀ ਮਰਜ਼ੀ। ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਇਹਨੇ ਰਸਤੇ ਗੁਰੂ ਨੂੰ ਚੰਗੇ ਲੱਗਣ ਦੇ, ਫਿਰ ਕਿਹਾ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਇਹ ਖੁੱਲਾ ਸ਼ਬਦ ਵਰਤਿਆ ਹਰ ਹਰ, ਇਹਦੇ ਅਰਥ ਨੇ ਜੋ ਕੁਝ ਤੈਨੂੰ ਗੁਰੂ ਨੇ ਉਪਦੇਸ਼ ਦਿੱਤਾ, ਕਿਉਂਕਿ ਬਾਣੀ ਸਾਰੇ ਮਜਮਾ ਵਾਸਤੇ ਹੈ। ਇੱਥੇ ਹਰ ਹਰ ਦੇ ਅਰਥ ਹਰ ਹਰ ਜਪਣਾ ਨਹੀਂ, ਸਾਰੇ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਨੇ ਸਮਸਤ ਉਪਦੇਸ਼ ਦੇਣਾ, ਸਾਂਝਾ ਇਸ਼ਾਰਾ ਕੀਤਾ ਹੈ ਕਿ ਜਿਹੜੇ ਮਜ਼ਹਬ ਵਿੱਚ ਤੂੰ ਜੀ ਰਿਹਾ ਹੈ, ਆਪਣੇ ਪੈਗੰਬਰ ਦੇ ਰਾਹ ਤੇ ਦੱਸੇ ਹੋਏ ਨਾਮ ਨੂੰ ਜਪ ਲੈ, ਜਿਹੜਾ ਤੇਰੇ ਗੁਰੂ ਨੇ ਤੈਨੂੰ ਕਿਹਾ ਹੈ ਉਹ ਜਪ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਇਹਦੇ ਵਿੱਚ ਇੱਕ ਬਚਨ ਕਿਹਾ जो सास गिरास ते आए मेरा हर हर सो गुर सिख गुरु मन भावे विण भाणे के नाए करी। सो गुर सिख गुरु मन भावे, जिहड़ी गल गुरु ने नहीं चंगी लग रही ते गुरु ने लिख के स्पष्ट भी कर दिता मैनू ये चंगा लगता है, वह असी करना नहीं, होर सब कुछ करना है, तो वह नहीं किया ते प्रवानगी नहीं। जो सास गिरास ते आए मेरा हर हर सो गुर सिख गुरु मन भावे, जन नानक धूड़ मंगे तिस गुर सिख की, जो आप जपै अवरै नाम जपावे। ना तू आवै बस तीर्थ नाइए, ना तू आवै बस धरती ताई, किसे काम नाल जिदे विच दावा है, जिदे विच बंदा गुरु नाल वही खाता करदा है। आ एक सिख, वैसे तो नवाब भी कहा उन्हूं दौलत खान, जिथे गुरु साहब ने मोदी खाना किया, सुल्तानपुर दा हाकम सी दौलत खान, गुरु साहब कम करदे रहे मोदी खाने विच, बड़ा वड्डा कम सी, हजारां दी तादाद विच सौदा वंडना। ता जदों उत्थे सच प्रगट होया, कुदरती है सच ऐसी चीज है, आ जिहड़ी धरती है नूं कहिंदे ने मात लोक, मात लोक मृतका मिट्टी दी बनी हुई धरती, नाशमानता दी धरती, इत्थे कुछ भी सदा नहीं रहिंदा, झूठा है सब कुछ। ता इत्थे जदों जदों सच प्रगट होया वो एक थां ते टिक नहीं सकदा, जिथे सच थोड़ा चिर बोलोगे थां बदलनी पै जाएगी, उन्हूं एक थां नहीं मिलेगा, वो थां बदलना पएगा उसनूं, सच है ना। ता जदों उत्थे सच चलिया ते जिहड़े रिश्वत खोर सन, जिन्हां ने जेबां कट कट के इकट्ठा कीता सी अजे होर करना सी, उन्हां ने कहा भी इस बंदे नूं कढो विचों, तंग कर रहा है, झूठ बोल रहा है। ता दौलत खां जिहड़ा है गुरु साहिब दा शरदालु सी गुरु नानक देव जी दा, पर उन्हां ने 5-7 आदमी चुगलखोर इकट्ठे होके गए, उन्होंने कहा जी नानक जी सब कुछ घाटा पवाई जांदे ने, घाटा पै गया कारोबार विच, है तो शरदालू सी, दौलत खां दा नाम आया भाई गुरदास दीआं वारां विच, पर एक गल याद रखना, जे गुरु ते शरदा है प्यार है, धर्म दे मामले विच प्यार है, तो उत्थे एक काम रखना भी किसे दी कई गल ते विश्वास करके कदी नाता ना तोड़ना, यह हो सकता है, यह माया का भी एक रूप है। एक कहिंदे ने भी चुगलखोर नूं वर है कि जदों वह चुगली करता है तो उहदी कोई स्क्रीनिंग ही नहीं करता, सच्चाई है ना, उहदी पड़चोल नहीं करता भी यह बंदा गल आके कह रहा है, पहला थोड़ी जी पड़चोल तो कर ली भी है कि नहीं, नहीं करेगा, वो क्यों वापरदा है उत्थे ख्याल रखना। जदों चुगलखोर चुगली करदा है उहदे नाल माया वापरदी है, माया दे अर्थ ने पर्दा पाउण वाली चीज, उन्हें तोड़ना है, दूर लैके जाना। तां उन्होंने चुगली कीती, दौलत खां दे मन विच शरदा उड गई गुरु नानक देव जी दे, बुला लिया, कहन लगे जी हिसाब दिओ। सतगुरु थोड़ा जिहा खुश होए, मुस्काए, कहन लगे ठीक है, हिसाब करना है ते कर लो, पर एक गल याद रखना, साडे नाल हिसाब कीतिया तुसा पूरे नहीं आना, इत्थे हिसाब नहीं चलदा, यह गुरु नानक दा घर है, आ जदों दा इहदे विच हिसाब किताब वाले सज्जण आए ना खलारे पै गए बहुत ज्यादा, हुंदा है ना हिसाब किताब, तुसी वेखदे हो हर रोज फलाने गुरुद्वारे विच रौला पै गया जी, की करे, हिसाब नहीं ठीक होया। ये बंद मुठ्ठी सी गुरु नानक देव जी ने कही, तां हिसाब होया, सतगुरां ने खुश होके कहा हिसाब देंगे। उन्होंने कहा जी सवेरे बहिंदा है तेरा तेरा कही जांदा, लोकां नूं देई जांदा, पूरा कित्थों आएगा, हिसाब करो इसका। हिसाब होया, कई दिन हिसाब होया, गुरु साहब दे कुछ रुपये बच गए। इतिहास कहिंदा मैनू चेते विच नहीं भी 320 जां किन्ने रुपये बचे गुरु साहब दे। उन्हां कहा एक बारी फिर करो, भुलेखा लग गया, एक बारी फिर करो। सतगुरां ने कहा जिन्नी बारी मर्जी कर लो, विच बैठा होया है, विच करता पुरख खलोवा, वाल ना विंगा होवा, हिसाब उधर ही होना है, साडे वाल नहीं वधना। क्योंकि असी हिसाब तो परे चले गए हैं, जिथे कोई मैथ नहीं। तां गुरु साहब दे पैसे वध गए, दौलत खां फिर अंदरों डर गया भी ये तां गलती हो गई, गुरु ते बेविश्वासी, हिसाब मंग लिया, शंका कर ली। ये तां कुदरती है कि एडी वड्डी हस्ती ते भी शंका हो सकती है, जिन्हों असी रब कहा है ना, इन्नी महान हस्ती ते भी शंका जाग सकती है। तां उठ के आया, सतगुरां ने कह दिता दौलत खां ठीक है, बस साडा तेरे नाल प्यार जरूर है पर हिसाब वाला है, तू हिसाब कीता हुण असीं भी करांगे ना, पहलां ते बेहिसाबी सी ना, तेरे खजाना अंदर पिया होया बहुत पुराना, असीं सोचिया सी बिना हिसाब तो कर दईए साफ, अंदर पिया होया ना साडे बड़ा काम करन वाला, उह नहीं दिसदा। गल है ही इस तरह दी, जेड़ा काम रूहानियत दा है, जेड़ा गुरु साहब ने करना लेखे विच नहीं आउंदा, हो जांदा है। किते किते कोई आदमी सोचदा है मेरा काम बहुत होया है, कोई कोई व्यक्ति है उन्हूं होर रंग चढ़ जांदा है, पर आम संसारी बंदे दा जे रूहानियत दा भी थोड़ा जिहा काम करदा है गुरु, सारा ते नहीं हुंदा उहदा, थोड़े चिर बाद कहिंदा है ते हो ही जाणा सी जी, ਇਹ ਹੋ ਹੀ ਜਾਣਾ ਸੀ, ਪਰ ਉਹ ਫਿਰ ਸਭ ਕੁਝ ਵਾਪਸੀ ਫਿਰ ਰੁਕ ਜਾਂਦਾ ਹੈ, ਉੱਥੇ ਨਹੀਂ ਟਿਕੇਗਾ ਕੁਝ। ਦੌਲਤ ਖਾਂ ਝੁਕਿਆ ਥੋੜਾ ਜਿਹਾ, ਸਤਿਗੁਰਾਂ ਨੇ ਬਾਂਹ ਫੜ ਲਈ, ਕਹਿਣ ਲੱਗੇ ਦੌਲਤ ਖਾਂ ਆ ਫੜ ਤੇਰੇ ਰੁਪਈਏ ਹਿਸਾਬ ਵਾਲੇ, ਅਸੀਂ ਚੱਲੇ ਹਾਂ। ਕਹਿਣ ਲੱਗੇ ਜੀ ਨਹੀਂ ਰਵੋ, ਮੇਰੇ ਤੋਂ ਗਲਤੀ ਹੋ ਗਈ, ਕਿਰਪਾ ਕਰੋ। ਕਹਿਣ ਲੱਗੇ ਅਸੀਂ ਤੇਰੇ 'ਤੇ ਨਾਰਾਜ਼ ਹੀ ਕੋਈ ਨਹੀਂ, ਰੱਬ ਨੇ ਕਿਰਪਾ ਕੀਤੀ ਹੈ, ਤੂੰ ਹਿਸਾਬ ਮੰਗ ਲਿਆ ਤੇ ਅਸੀਂ ਆਪਣੇ ਕੰਮ ਵੱਲ ਅੱਗੇ ਤੁਰਨੇ ਆ, ਅਸੀਂ ਆਜ਼ਾਦ ਹੋ ਗਏ, ਸਗੋਂ ਸਾਨੂੰ ਤੇਰੇ ਤੇ ਕੋਈ ਰੋਸ ਨਹੀਂ, ਤੂੰ ਠੀਕ ਕੰਮ ਕੀਤਾ ਹੈ, ਗੁਰੂ ਨੇ ਕਰਾਇਆ ਤੇਰੇ ਤੋਂ ਰੱਬ ਨੇ, ਜੇ ਤੂੰ ਹਿਸਾਬ ਨਾ ਲੈਂਦਾ ਤੇ ਹੋਰ 5 ਸਾਲ ਇੱਥੇ ਬੈਠੇ ਰਹਿਣਾ ਸੀ, ਬੜੇ ਕੰਮ ਨੇ ਹੋਰ ਜਿਹੜੇ ਬਾਕੀ ਦੇ ਕਰਨੇ ਹਨ, ਇਸ ਕਰਕੇ ਤੂੰ ਹਿਸਾਬ ਲਿਆ ਸਾਡੇ, ਠੀਕ ਹੈ ਪਿਆਰ ਤੇਰੇ ਨਾਲ ਰਹੇਗਾ, ਤੂੰ ਸਾਡਾ ਹਿਸਾਬ ਲਿਆ, ਹੁਣ ਰੱਬ ਨੇ ਤੇਰਾ ਹਿਸਾਬ ਲੈਣਾ ਹੈ, ਠੀਕ ਹੈ। ਜੇ ਨਾ ਲੈਂਦਾ ਫਿਰ ਕੋਈ ਹਿਸਾਬ ਨਹੀਂ ਹੈ। ਐਸੇ ਲੋਕ ਨੇ ਧਰਤੀ ਤੇ ਜਿਨ੍ਹਾਂ ਤੋਂ ਰੱਬ ਹਿਸਾਬ ਨਹੀਂ ਮੰਗਦਾ, ਲੇਖਾ ਕੋਈ ਨਾ ਪੁੱਛੇ ਹੀ ਜਾਂ ਹਰ ਬਖਸ਼ਣ ਦਾ, ਪਰ ਉਹ ਚੱਲਦੇ ਲੇਖੇ ਦੇ ਵਿੱਚ, ਜੀਵਨ ਮਰਿਆਦਾ ਵਿੱਚ ਰਹਿੰਦਾ। ਤਾਂ ਇਸ ਤਰ੍ਹਾਂ ਫਿਰ ਨਿਕਲੇ ਉਦਾਸੀਆਂ ਤੇ, ਫਿਰ ਉਹਨਾਂ ਨੇ ਸੱਚ ਦੀ ਗੱਲ ਸ਼ੁਰੂ ਅੱਗੇ ਹੋਰ ਵਧਾਉਣੀ ਸ਼ੁਰੂ ਕਰ ਦਿੱਤੀ। ਅੱਜ ਦੇ ਇਸ ਪਾਵਨ ਪਵਿੱਤਰ 6ਵੀਂ ਪੌੜੀ ਵਿੱਚ ਗੁਰੂ ਸਾਹਿਬ ਸਾਨੂੰ ਸੁਚੇਤ ਕਰਦੇ ਨੇ, ਤੀਰਥ ਨਾਵਾਂ ਜੇ ਤਿਸ ਪਾਵਾਂ, ਮੈਂ ਕੋਈ ਵੀ ਧਰਮ ਦਾ ਕਾਰਜ ਕਰਾਂ ਤੇ ਤਾਂ ਹੀ ਉਹ ਪ੍ਰਵਾਨ ਹੈ ਜੇ ਉਹ ਕੰਮ ਤੈਨੂੰ ਚੰਗਾ ਲੱਗੇ, ਨਹੀਂ ਤਾਂ ਇਹ ਗੱਲ ਨਾ ਵਾਪਰ ਜਾਏ ਕਿ ਸਖੀ ਕਾਜਲ ਹਾਰ ਤੰਬੋਲ ਸਭ ਹੈ ਕਿਛ ਸਾਜਿਆ। ਇੱਕ ਜੀਵ ਇਸਤਰੀ ਦੂਸਰੀ ਸਖੀ ਨੂੰ ਕਹਿੰਦੀ ਹੈ, ਸਖੀ ਕਾਜਲ, ਕਾਜਲ ਦੇ ਅਰਥ ਨੇ ਸੁਰਮਾ, ਹਾਰ ਤੰਬੋਲ ਸਭ ਹੈ ਕਿਛ ਸਾਜਿਆ, ਸੋਲਹ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ। 16 ਸ਼ਿੰਗਾਰ ਵੀ ਕਰ ਲਏ ਪਰ ਸ਼ਿੰਗਾਰ ਹੋ ਗਏ, ਹੁਣ ਸ਼ਿੰਗਾਰਾਂ ਨਾਲ ਗੱਲ ਮੁੱਕ ਗਈ। ਸਿੱਖ ਬੜਾ ਵੱਡਾ ਕਰਮ ਕਰਨ ਲੱਗ ਪਿਆ, ਉੱਚੇ ਸਚਿਆਰ ਹੋ ਗਿਆ, ਗੱਲ ਖਤਮ ਹੋ ਗਈ। ਗੁਰੂ ਨੇ ਇਹ ਵੀ ਕਿਹਾ ਵੀ ਤੂੰ ਬਹੁਤ ਵਧੀਆ ਮੇਰਾ ਸਿੱਖ ਹੈ, ਇਹ ਗੱਲ ਕਦੀ ਕਹੀ ਹੈ? अपने आप का सिख ऐलान करी जाता है कि मैं बहुत वड्डा सिख हाँ। कदी गुरु ने भी कहा भी तू मेरा सिख बहुत प्यारा है? जिदन उन्हें कहा उदन गल लेखे विच पैनी। सखी काजल हार तंबोल सब किच साजिया, सोलह किए सिंगार के अंजन पाजिया, जे घर आवे कंत ता सब किछ पाई है, हरहां कंत है बाज सिंगार सब बिरथा जाइए। चला जाएगा एवें जे विच दावा आ गया ते। शिंगार गलत नहीं है, दावा गलत है। फरीद जी ने बचन कीता, नाती धोती संभ ही सुती आए निचिंद, नहा भी लिया कपड़े भी पा ले शिंगार भी कर लिया। नाती धोती संभ ही, पर उस नौन धोन दा हंकार ही इन्ना हो गया भी वह जड़ा काम सी वह रह गया। सुती सौ गई, सुती आए निचिंद, कोई परवाह नहीं रही, कोई चिंता नहीं। हुण ते बन गए गुरु के खालसे, हुण कादी परवाह है। भावे दस बजे उठांगे सवेरे, नितनेम नाम ही करिए, फिर कादी परवाह हो गई। ए हो गई सुती आए निचिंद। नाती धोती संभ ही, संभ ही दा अर्थ सारी, सब कुछ कर लिया है ठीक ठीक। इथे जागना भी है, जाग के करना की ये भी दसिया। कबीर सूता क्या करे, बैठा रहो और जाग जाग पे। बस गल खत्म हो गई, कहन लगे नहीं, जा के संग ते बिछरा ताहू के संग लाग, गल अगे शुरू होनी है। अगली पंक्ति विच है कम जड़ा है। ता कहन लगे सुती आए नचिंद फरीदा, रही सो बेड़ी हिंग दी, गई कतूरी गंध। कस्तूरी भी लाई सी शरीर विचों, खुशबू भी आ रही सी, पर वह भी उड़ गई सुत्या सुत्या। हिंग कहिंदे ने जिहदे विचों थोड़ी जी बदबू जी आउंदी है। बेसवादा हो गया जीवन, हुण रस नहीं, क्योंकि तैं साहिब की मैं सार ना जानी, जोबन खोए पाछे पछताणी। तू दिता सी, तू बख्शिश कर दी, संभालिया नहीं गया, बेचिंत हो गए, माण आ गया, हंकार आ गया। ता कहिंदे तीर्थ नावां जे तिस पावां, उड़ीक करे सिख एक गरीबी एक भावना रवे। जो कुछ भी करे ना नालों नाल गुरु नू कहिंदा जाए, हो जाएगा प्रवान कीता है। तुसी क्या सी कर लिया है कुछ सारा कुछ, पर देखना सतगुरु किते तुहाडी नजर तो लेना हो जाए, प्रवान कर लेना, फिर वह नाल जुड़ जाएगा, फिर करना, फिर दोहरा लेना अंदर, ठीक कीता है। किते मैं गलत नहीं कर गया कुछ, जे गलत कर गया ते बख्श देना, ठीक करन दी अकल दे देनी, समझ दे देनी, ता सब कुछ ठीक हुंदा जाएगा। इंतजारी बेकरारी दो चीजा कठियां रहनियां चाहिदियां। इंतजार भी रहना चाहिदा, जदो तू करेगा उदो ही ठीक, कोई काल नहीं, पर बेकरारी भी रहनी चाहिदी, अंदर तड़फना भी रहनी चाहिए। इनू भाई वीर सिंह जी ने कहा, वो कहिंदे ने जे जीवन जिउणा सिखना है ते ज्वालामुखी उस तो सिख जेड़ा बाहर नहीं फुटदा ते अंदरे अंदरे उबलदा रहिंदा है। ज्वालामुखी जिथे फुटदा है ना, उहदे तो कई साल पहला उस थां ते जमीन दे विचों उबलदा है, बाहर नहीं फुटदा। वो कहिंदे ने गुरु नाल जेड़ा प्यार करना उहनू अंदरे अंदर ही उबाली जा, ना तू अखां सुकण देणियां ने ते ना उहनां विचों पाणी वह के बाहर जाना चाहीदा। हां विच जरूर रहना चाहीदा, किते मारू थल ना बन जाए, जीवन सुका ना हो जाए। तां तीर्थ नावां जे तिस पावां, विण भाणे के नहाए करी। जे तेनू चंगा ना लगा मेरे कर्मां दे अर्थ की होणगे, मेरी सच्चाई दा अर्थ की बनेगा जे तेनू परवान ना होया। इस तरह जे तेरी नजर ना होवे तां जेती सिरठ उपाई, जिन्नी भी सृष्टि उपाई है इत्थे विश्राम लाउणा है। जेती सिरठ उपाई ते विश्राम लाउणा है। ਇਹ ਪੰਕਤੀ ਬੜੀ ਮਹਿੰਗੀ ਹੈ। ਅੱਗੇ ਜਿਹੜਾ ਲਫ਼ਜ਼ ਹੈ ਵੇਖਾਂ, ਇਹਦੇ ਤੇ ਫਿਰ ਵਿਸ਼ਰਾਮ ਲਾਉਣਾ, ਇਹਨੂੰ ਵੱਖਰਾ ਪੜ੍ਹਨਾ, ਨਾ ਅਗਲੀ ਪੰਕਤੀ ਨਾਲ ਨਾ ਪਿਛਲੀ ਨਾਲ। ਜਿੰਨੀ ਵੀ ਸ੍ਰਿਸ਼ਟੀ ਤੂੰ ਉਪਾਈ ਹੈ ਧਿਆਨ ਦਿਓ। ਵੈਸੇ ਜਿਹੜੇ ਅਰਥ ਪੜ੍ਹੇ ਉਹ ਤਾਂ ਆਈ, ਮੇਰਾ ਮਤਲਬ ਕੋਈ ਵੱਖਰੇ ਕਰਨੇ ਨਹੀਂ, ਪਰ ਕੁਝ ਸੋਧਾਂ ਜ਼ਰੂਰ ਹੋ ਸਕਦੀਆਂ। ਇਹ ਵਿਚਾਰ ਹੈ, ਜੇ ਇਹ ਪੂਰਾ ਨਾ ਹੋਵੇ ਤੇ ਪਿੱਛੋਂ ਹੋਰ ਕੋਈ ਆਦਮੀ ਇਹਦਾ ਹੋਰ ਸੁਧਾਰ ਵੀ ਕਰ ਸਕਦਾ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ। ਇਹਦਾ ਮਤਲਬ ਇਹ ਨਹੀਂ ਕਿ ਜਦੋਂ ਮੈਂ ਕਹਾਂਗਾ ਵੀ ਇਹ ਅਰਥ ਪਹਿਲਾਂ ਲਿਖੇ ਸਨ, ਹੁਣ ਇਹਦਾ ਮਤਲਬ ਇਹ ਨੇ ਵੀ ਉਹ ਗਲਤ ਸਨ, ਧਿਆਨ ਦੇਣਾ, ਗਲਤ ਨਹੀਂ ਸਨ ਉਹ, ਉਹ ਵੀ ਵਿਕਾਸ ਕੀਤਾ ਗਿਆ, ਉਹ ਵੀ ਗੁਰੂ ਨੇ ਕੁਝ ਸਰੀਰਾਂ ਰਾਹੀਂ ਵਿਕਾਸ ਕਰਕੇ ਸਾਨੂੰ ਦੱਸਿਆ, ਹੁਣ ਵੀ ਗੁਰੂ ਵਿਕਾਸ ਕਰ ਰਿਹਾ। ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਹੋਰ ਵਿਕਾਸ ਕਰ ਜਾਏ ਗੁਰੂ, ਹੋਰ ਡੂੰਘਾ ਬਣ ਜਾਏ ਗੱਲ, ਪਰ ਜਿਹੜੇ ਪਹਿਲਾਂ ਅਰਥ ਨੇ ਮੈਂ ਵੀ ਕਹਿ ਦਿਆਂ ਵੀ ਉਹ ਵੇਖਾਂ ਤੇ ਵਿਸ਼ਰਾਮ ਹੈ, ਉਹਦੇ ਅਰਥ ਕੀਤੇ ਗਏ ਨੇ। ਜਿੰਨੀ ਸ੍ਰਿਸ਼ਟੀ ਉਪਾਈ ਮੈਂ ਵੇਖਦਾ ਹਾਂ, ਬਿਨਾਂ ਕਰਮਾਂ ਤੋਂ ਕਿਸੇ ਨੂੰ ਕੁਝ ਨਹੀਂ ਮਿਲਦਾ। ਪਰ ਇੱਥੇ ਥੋੜਾ ਜਿਹਾ ਰੁਕਣਾ ਹੈ, ਜੇਤੀ ਸਿਰਠ ਉਪਾਈ, ਇੱਥੇ ਵਿਸ਼ਰਾਮ ਲਾ ਕੇ ਜਿੰਨੀ ਵੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਸ ਸਾਰੀ ਸ੍ਰਿਸ਼ਟੀ ਦੇ ਅੰਦਰ ਇੱਕ ਇੱਛਾ ਹੈ ਕਿ ਵੇਖਾਂ, ਮੈਂ ਤੇਰਾ ਦਰਸ਼ਨ ਵੇਖ ਲਵਾਂ। ਸਾਰੀ ਸ੍ਰਿਸ਼ਟੀ ਵਿੱਚ ਅੰਦਰ ਮੰਗ ਹੈ, ਬਾਹਰ ਭਾਵੇਂ ਸਾਰਿਆਂ ਦੇ ਪ੍ਰਗਟ ਨੇ, ਹਰ ਇੱਕ ਜੀਵ ਵਿੱਚ ਇਹ ਮੰਗ ਹੈ ਕਿ ਮੈਂ ਵੇਖਾਂ, ਦਰਸ਼ਨ ਕਰਾਂ। ਜੇ ਇਹਨੂੰ ਸਿੱਧ ਕਰਨਾ, ਸਮਾਂ ਨਹੀਂ, ਬੜੇ ਵਿੱਚ ਬਾਣੀ ਦੇ ਉਦਾਹਰਣ ਦਿੱਤੇ ਗਏ ਨੇ, ਦਰਸ਼ਨ ਕੋ ਲੋਚੈ ਸਭ ਕੋਈ, ਸਾਰੇ ਲੋਚਦੇ ਨੇ, ਪਤਾ ਨਹੀਂ ਸਾਰਿਆਂ ਨੂੰ ਵੀ ਅਸੀਂ ਲੋਚ ਰਹੇ ਹਾਂ, ਆਹ ਹੋਰ ਕੁਝ ਲੱਭ ਰਹੇ ਹਾਂ, ਉਹਦੇ ਪਿੱਛੇ ਖੋਜ ਰੱਬ ਦੀ ਹੋਈ ਹੈ, ਪਤਾ ਨਹੀਂ ਉਸ ਚੀਜ਼ ਦਾ ਵੀ ਕੀ ਲੱਭ ਰਹੇ ਹਾਂ। ਥੋੜਿਆਂ ਨੂੰ ਪਤਾ ਲੱਗ ਗਿਆ ਅਸੀਂ ਕਿਹਨੂੰ ਲੱਭ ਰਹੇ ਹਾਂ, ਬਾਕੀਆਂ ਨੂੰ ਪਤਾ ਨਹੀਂ ਲੱਗਾ ਕਿਹਨੂੰ ਲੱਭ ਰਹੇ ਹਾਂ। ਜਿਵੇਂ ਇੱਕ ਬੱਚਾ ਜਨਮ ਲੈਂਦਾ ਨਾ, ਛੋਟਾ ਜਿਹਾ, ਤੁਸੀਂ ਵੇਖੋਗੇ ਛੋਟਾ ਜਿਹਾ ਪਸ਼ੂ ਦਾ ਬੱਚਾ ਜਨਮ ਲੈਂਦਾ ਤੇ ਕੁਝ ਘੰਟਿਆਂ ਬਾਅਦ ਉਹਦੀਆਂ ਅੱਖਾਂ ਬੰਦ ਹੁੰਦੀਆਂ ਤੇ ਮੂੰਹ ਖੋਲ ਕੇ ਜੀਭ ਕੱਢਦਾ, ਦੁੱਧ ਲੱਭਦਾ ਮਾਂ ਦਾ, ਖੋਜ ਕਰਦਾ, ਪਤਾ ਨਹੀਂ ਉਸ ਨੂੰ ਮੈਂ ਕੀ ਲੱਭ ਰਿਹਾ। ਇੱਕ ਸਿਰਫ ਅੰਦਰ ਕੁਦਰਤੀ ਗਿਆਨ ਹੈ, ਉਹ ਖੋਜ ਤੇ ਕਰ ਰਿਹਾ ਆਪਣੀ ਮਾਂ ਦੇ ਦੁੱਧ ਦੀ, ਪਰ ਉਹਨੂੰ ਪਤਾ ਨਹੀਂ ਮੈਂ ਕਿਹਨੂੰ ਖੋਜ ਰਿਹਾ। ਕਿਤੇ ਮੂੰਹ ਮਾਰਦਿਆਂ ਮਾਰਦਿਆਂ ਜੇ ਮਿੱਟੀ ਵਿੱਚ ਲੱਗ ਗਿਆ ਤੇ ਉਹਨੇ ਮਿੱਟੀ ਖਾਣ ਲੱਗ ਜਾਣੀ ਹੈ, ਪਰ ਉਹ ਬਿਮਾਰ ਕਰ ਦੇਗੀ। ਇਸ ਤਰ੍ਹਾਂ ਬੰਦਾ ਹਰ ਇੱਕ ਜਿਹੜਾ ਵੀ ਖੋਜ ਕਰ ਰਿਹਾ, ਖੋਜ ਤੇ ਹੈ ਪਰਮਾਤਮਾ ਦੀ, ਨਾਮ ਦੀ, ਪਰ ਰਾਹ ਵਿੱਚ ਮਿੱਟੀ ਵਿੱਚ ਮੂੰਹ ਲੱਗ ਗਿਆ, ਕਿਤੇ ਉਹਨੂੰ ਖਾਣ ਲੱਗ ਗਿਆ, ਹੈ ਬੜੀ ਸਵਾਦ ਉਹ ਸੰਸਾਰ, ਸੰਸਾਰ ਦੇ ਪਦਾਰਥਾਂ ਦੀ ਮਿੱਟੀ ਉਹਨੂੰ ਖਾ ਰਿਹਾ, ਇਸ ਕਰਕੇ ਆਤਮਕ ਤੌਰ ਤੇ ਬਿਮਾਰ ਹੈ, ਕੀੜਿਆਂ ਦਾ ਸ਼ਿਕਾਰ ਹੋ ਗਿਆ। ਤਾਂ ਇਸ ਤਰ੍ਹਾਂ ਖੋਜ ਹਰ ਇੱਕ ਦੀ ਉਹੀ ਹੈ, ਦਰਸ਼ਨ ਕੋ ਲੋਚੈ ਸਭ ਕੋਈ, ਕੋਈ ਉਹਨੂੰ ਨਸ਼ੇ ਵਿੱਚੋਂ ਲੱਭ ਰਿਹਾ, ਕੋਈ ਉਹਨੂੰ ਵਾਸ਼ਨਾ ਵਿੱਚੋਂ ਲੱਭ ਰਿਹਾ, ਕੋਈ ਉਹਨੂੰ ਕੱਪੜਿਆਂ ਦੀ ਸਜਾਵਟ ਵਿੱਚੋਂ ਲੱਭ ਰਿਹਾ, ਕੋਈ ਉਹਨੂੰ ਸਰੀਰ ਦੇ ਮੇਕਅਪ ਵਿੱਚੋਂ ਲੱਭ ਰਿਹਾ, ਕੋਈ ਕਰੰਸੀ ਵਿੱਚੋਂ, ਕੋਈ ਰਾਜਨੀਤਿਕ ਅਹੁਦੇ ਵਿੱਚੋਂ, ਕੋਈ ਧਾਰਮਿਕ ਅਹੁਦੇ ਵਿੱਚੋਂ ਲੱਭ, ਸਾਰੇ ਹੋ ਰਹੇ ਨੇ ਪਰ ਅੱਖਾਂ ਬੰਦ ਕਰਕੇ ਲੱਭ ਰਹੇ ਨੇ। ਇਸ ਚੀਜ਼ ਦਾ ਗਿਆਨ ਨਹੀਂ ਕਿਹਨੂੰ ਲੱਭ ਰਿਹਾ, ਕੋਈ ਕੁਝ ਖਾਈ ਜਾਂਦਾ, ਕੋਈ ਕੁਝ, ਉੱਥੇ ਹੀ ਰੁਕ ਗਏ ਸਾਰੇ। ਪਰ ਜਿਨ੍ਹਾਂ ਨੇ ਗੁਰੂ ਕੀ ਸੰਗਤ ਕੀਤੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿਹਨੂੰ ਲੱਭ ਰਿਹਾ। ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਬਚਨ ਹੈ ਕਿ ਜੇਤੀ ਸਿਰਠ ਉਪਾਈ, ਜਿੰਨੀ ਵੀ ਦੁਨੀਆ ਪੈਦਾ ਕੀਤੀ ਉਹਨਾਂ ਦੇ ਮਨ ਵਿੱਚ ਇੱਕ ਇੱਛਾ ਹੈ ਕਿ ਵੇਖਾਂ, ਮੈਂ ਉਸ ਨੂੰ ਵੇਖ ਲਵਾਂ। ਪਰ ਬਿਨ ਕਰਮਾਂ ਕੇ ਮਿਲੈ, ਇੱਥੇ ਵਿਸ਼ਰਾਮ ਲਾਉਣਾ। ਜਿੰਨਾ ਚਿਰ ਮਨੁੱਖ ਦੀ ਭਾਗ ਲੜੀ ਪ੍ਰਾਲਬੱਧ, ਅੰਦਰਲਾ ਸਿਸਟਮ ਸੂਤ ਨਹੀਂ ਹੁੰਦਾ, ਸਿੱਧਾ ਨਹੀਂ ਹੁੰਦਾ, ਉਹ ਸੰਗਤ ਤੋਂ ਬਿਨਾਂ ਨਹੀਂ ਹੋਏਗਾ, ਗੁਰੂ ਤੋਂ ਬਿਨਾਂ ਨਹੀਂ ਹੋਵੇਗਾ। ਕਿ ਮਿਲੈ, ਕੁਝ ਨਹੀਂ ਮਿਲ ਸਕਦਾ, ਜੇ ਮਿਲ ਸਕਦਾ ਹੁੰਦਾ ਲਈ ਸਾਰੇ ਲੈ ਲੈਂਦੇ, ਸਾਰਿਆਂ ਨੂੰ ਮਿਲ ਜਾਂਦਾ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੇ।